ਪਹਾੜੀ ਰਾਜੇ ਇਕੱਠੇ ਹੋ ਕੇ ਕਲਗੀਧਰ ਜੀ ਦੇ ਪਾਸ ਆਏ ਹਨ। ਬਚਨ ਬਿਲਾਸ ਹੋ ਰਹੇ ਨੇ। ਗੁਰਦੇਵ ਨੇ ਬਚਨ ਕੀਤਾ ਰਾਜੇ ਭੀਮ ਚੰਦ ਸਮੇਤ ਜਿੰਨੇ ਰਾਜੇ ਸਨ ਕਿ ਅਸੀਂ ਆਉਣ ਵਾਲੇ ਸਮੇਂ ਚ ਪੰਥ ਸਾਜਣਾ ਹੈ, ਖੰਡੇ ਦੀ ਪੌਲ ਛਕਾਉਣੀ ਹੈ। ਤੁਸੀਂ ਗੁਰੂ ਦੇ ਪੰਥ ਵਿੱਚ ਕਲਗੀਧਰ ਜੀ ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਸ਼ਾਮਿਲ ਹੋਵੋ, ਗੁਰਸਿੱਖੀ ਧਾਰਨ ਕਰੋ, ਪੌਲ ਛਕੋ। ਕਹਿਣ ਲੱਗੇ, ਮਹਾਰਾਜ ਅਸੀਂ ਤੁਹਾਡਾ ਇਹ ਬਚਨ ਮੰਨਣ ਨੂੰ ਤਿਆਰ ਹਾਂ, ਪਰ ਜਿਹੜੀਆਂ ਸਾਡੀਆਂ ਰੋਹ ਰੀਤੀਆਂ ਸਾਡੀਆਂ ਪੁਰਾਤਨ ਸਮੇਂ ਤੋਂ ਸਾਡੇ ਪਿਓ ਦਾਦੇ ਦੇ ਵੇਲਿਆਂ ਤੋਂ ਚੱਲਦੀਆਂ ਆਉਂਦੀਆਂ, ਮੁੰਡਨ ਕਰਾਉਣਾ, ਜਨੇਊ ਪਾਉਣੇ ਜਾਂ ਮੂਰਤੀ ਆਦਿਕ ਦੀ ਪੂਜਾ ਕਰਨੀ, ਇਹ ਸਾਡਾ ਵਿਧੀ ਵਿਧਾਨ ਹੈ। ਤਰਪਣ ਕਰਨਾ, ਪਿੰਡ ਤਾਰਨੇ, ਸਰਾਧ ਕਰਨੇ, ਤੇੜ ਧੋਤੀ ਲਾਉਣੀ, ਇਹਦੀ ਸਾਨੂੰ ਖੁੱਲ ਦੇ ਦਿਓ। ਪਾਤਸ਼ਾਹ ਕਹਿਣ ਲੱਗੇ, ਰਾਜਿਓ ਸੁਣੋ, ਦੁਨੀਆਂ ਦੇ ਜਿੰਨੇ ਵੀ 6 ਸ਼ਾਸਤਰ ਨੇ, 6 ਸ਼ਾਸਤਰਾਂ ਦੇ 6 ਭੇਖ ਨੇ ਵੱਖੋ ਵੱਖਰੇ। ਯੋਗੀਆਂ ਦਾ ਭੇਖ ਵੱਖਰਾ ਹੈ, ਵੇਦਾਂਤੀਆਂ ਦਾ ਵੱਖਰਾ ਹੈ, ਸਾਂਖੀਆਂ ਦਾ ਵੱਖਰਾ ਹੈ, ਸੰਨਿਆਸੀ ਵੱਖਰਾ ਭੇਖ ਧਾਰਦੇ ਹੈ। ਜਿਹਦਾ ਜਿਹਦਾ ਜਿਹੜਾ ਧਰਮ ਚੱਲਦਾ, ਉਹਨੂੰ ਆਪਣੇ ਧਰਮ ਦੇ ਚਿੰਨ੍ਹ, ਆਪਣੇ ਧਰਮ ਦੀਆਂ ਨਿਸ਼ਾਨੀਆਂ ਦੇ ਕੇ ਫਿਰ ਉਹਨੂੰ ਅੱਗੇ ਚਲਾਉਂਦਾ। ਹੁਣ ਜਿਹੜੀ ਬ੍ਰਹਮਾ ਜੀ ਦੀ ਮਰਿਆਦਾ ਮੁਤਾਬਕ ਚੱਲਿਆ, ਪੁਰਾਣਾ ਸਵਰੂਪ ਹੁੰਦਾ, ਉਹ 6 ਸ਼ਾਸਤਰ ਬਦਲ ਦਿੰਦੇ। ਅਤੇ ਅਸੀਂ ਵੀ ਪੰਥ ਸਾਜਣਾ, ਇਹ ਨਵੀਨ ਪੰਥ ਹੈ, ਨਿਰਾਲਾ ਪੰਥ ਹੈ, ਅਤੇ ਪੰਥ ਦੀਆਂ ਜਿਹੜੀਆਂ ਮਰਿਆਦਾਵਾਂ ਨੇ, ਕੇਸ ਰੱਖਣੇ, ਜਨੇਊ ਦੀ ਥਾਂ 'ਤੇ ਗਾਤਰੇ ਸ਼੍ਰੀ ਸਾਹਿਬ ਪਾਣੀ, ਜਿਹੜੀ ਜਾ ਕੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦੇ ਆਹੂ ਲਾਉਂਦੀ, ਤੇੜ ਕਛਹਿਰਾ ਧਾਰਨ ਕਰਨਾ, ਇਹ ਸਾਡੇ ਪੰਥ ਦੀਆਂ ਮਰਿਆਦਾਵਾਂ ਹੋਣਗੀਆਂ। ਇਹ ਤਾਂ ਤੁਹਾਨੂੰ ਧਾਰਨ ਕਰਨੀਆਂ ਪੈਣਗੀਆਂ, ਜਿਹੜੀਆਂ ਪਹਿਲੀਆਂ ਤੁਸੀਂ ਰੀਤੀਆਂ ਦੱਸਦੇ ਹੋ ਮੁੰਡਨ ਆਦਿ ਕਰਾਉਣ ਦੀ, ਇਹ ਤਾਂ ਤੁਹਾਡੇ ਧਰਮ ਵਿੱਚ ਵੀ ਵਿਹਤ ਨਹੀਂ। ਜਿੰਨੇ ਤੁਹਾਡੇ ਪੁਰਾਤਨ ਗ੍ਰੰਥ ਨੇ, ਚਾਹੇ ਉਹ ਯਜੁਰਵੇਦ ਹੈ, ਸਾਮ ਵੇਦ ਹੈ, ਬਕਾਇਦਾ ਉਹਨਾਂ ਦੇ ਵਿੱਚ ਸਲੋਕ ਅਤੇ ਸ਼ਰੁਤੀਆਂ ਲਿਖੀਆਂ ਹੋਈਆਂ ਕਿ ਕੇਸ ਰੱਖਣੇ ਚਾਹੀਦੇ ਨੇ। ਯਜੁਰਵੇਦ ਦੇ ਵਿੱਚ ਇੱਕ ਸ਼ਰੁਤੀ ਆਉਂਦੀ ਹੈ, ਅਤਨਮਨਾ ਪਤਸਤੇ ਨਾ ਵਿਕਸਤ ਲੋਮ ਮੁਖੇ, ਸ਼ਮਸ਼ਰਣ ਨਾ ਵਿਆਗਰ ਲੋਮ, ਕੇਸ਼ੋ ਨਾ ਸੀਰ ਖਨਸ਼ਸ਼ੇ, ਸ਼੍ਰਿਆ ਸ਼ਿਖਾ ਸ੍ਰਿੰਗਿਆ ਹੈ ਲੇਮ ਤ੍ਰਿਖਰੰਦਰਾਇਣ। ਇਹਦਾ ਮਤਲਬ ਹੈ ਕਿ ਜਿਹੜਾ ਆਦਮੀ ਸਿਰ 'ਤੇ ਕੇਸ ਰੱਖਦਾ, ਸਾਬਤ ਸੂਰਤ ਰਹਿੰਦਾ, ਉਹਦਾ ਪ੍ਰਤਾਪ ਅਤੇ ਐਸ਼ਵਰਜ ਜਿਹੜਾ ਹੈ ਉਹ ਸੰਸਾਰ 'ਚ ਪ੍ਰਗਟ ਹੁੰਦਾ। ਸ਼ਾਮ ਵੇਦ ਦੇ ਵਿੱਚ ਵੀ, ਰਿਗ ਵੇਦ ਵਿੱਚ ਵੀ, ਉਪਨਿਸ਼ਦਾਂ ਵਿੱਚ ਵੀ ਬਹੁਤ ਸਾਰੇ ਸਲੋਕ ਹਨ। ਜਿਹੜੀ ਇਹ ਮਾੜੀ ਆਦਤ ਤੁਹਾਡੇ ਵਿੱਚ ਕੇਸਾਂ ਨੂੰ ਕੱਟਣ ਦੀ ਪਈ ਹੈ, ਇਹ ਰਾਜੇ ਨੰਦ ਦੇ ਸਮੇਂ ਪਈ। ਰਾਜਾ ਨੰਦ ਹੋਇਆ, ਉਹਨੇ ਵੇਖਿਆ ਵੀ ਬ੍ਰਾਹਮਣ ਬੜੇ ਪ੍ਰਤਾਪੀ ਹੋ ਗਏ ਨੇ, ਮੰਤਰ ਤੰਤਰਾਂ ਦੀ ਵਿੱਦਿਆ ਦੇ ਨਾਲ ਇਹ ਕਿਸੇ ਦਾ ਵੀ ਰਾਜ ਖੋ ਸਕਦੇ ਹੈ। ਉਹਨੇ ਕੁਝ ਬ੍ਰਾਹਮਣਾਂ ਨੂੰ ਲਾਲਚ ਦੇ ਕੇ, ਪੈਸੇ ਦੇ ਕੇ ਉਹਨਾਂ ਦੇ ਕੇਸ ਕਤਲ ਕਰਵਾਏ, ਅਤੇ ਆਖਿਆ ਕਿ ਕੁਝ ਸਲੋਕ ਸੰਸਕ੍ਰਿਤ ਦੇ ਰਚ ਕੇ, ਕੇਸ ਕੱਟਣ ਦੀ ਜਿਹੜੀ ਮੁੰਡਨ ਕਰਨ ਦੀ ਰੀਤੀ ਦੇ ਸਲੋਕ ਨੇ, ਉਹ ਤੁਸੀਂ ਧਰਮ ਗ੍ਰੰਥਾਂ 'ਚ ਲਿਖ ਦਿਓ, ਅਤੇ ਉਹਨੇ ਲਿਖਵਾ ਦਿੱਤੇ। 2000 ਸਾਲ ਪਹਿਲਾਂ ਤੋਂ ਤੁਹਾਡੀ ਇਹ ਮਾੜੀ ਆਦਤ ਚੱਲੀ ਹੈ, ਜੇ 2000 ਸਾਲ ਪਿੱਛੇ ਚਲੇ ਜਾਈਏ, ਜਿੰਨੇ ਵੇਦ ਨੇ 2000 ਸਾਲ ਤੋਂ ਵੀ ਪੁਰਾਣੇ ਨੇ, ਉਹਨਾਂ ਦੇ ਵਿੱਚ ਬਕਾਇਦਾ ਸਾਬਤ ਸੂਰਤ ਰਹਿਣ ਦਾ, ਕੇਸ ਰੱਖਣ ਦਾ ਹੁਕਮ ਹੈ। ਅਤੇ ਤੁਸੀਂ ਇਹ ਜਿਹੜੀ ਮਾੜੀ ਆਦਤ ਹੈ, ਇਹਨੂੰ ਕਿਉਂ ਗ੍ਰਹਿਣ ਕਰਦੇ ਹੋ? ਪੁਰਾਤਨ ਸਮਿਆਂ ਵਿੱਚ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਕਲਗੀਧਰ ਜੀ ਨੇ ਕ੍ਰਿਸ਼ਨ ਅਵਤਾਰ ਵਿੱਚ ਇੱਕ ਸਾਖੀ ਲਿਖੀ ਭਗਵਾਨ ਕ੍ਰਿਸ਼ਨ ਦੇ ਜੀਵਨ। ਜਦੋਂ ਭਗਵਾਨ ਕ੍ਰਿਸ਼ਨ ਜੀ ਰੁਕਮਣੀ ਨੂੰ ਵਿਆਹ ਕੇ ਲੈ ਕੇ ਜਾਣ ਲੱਗੇ, ਅਤੇ ਰੁਕਮਣੀ ਦਾ ਇੱਕ ਭਰਾ ਸੀ, ਉਹਦਾ ਨਾਮ ਸੀ ਰੁਕਮ, ਉਹਨੇ ਭਗਵਾਨ ਕ੍ਰਿਸ਼ਨ ਦਾ ਰਸਤਾ ਰੋਕਿਆ ਕਿ ਤੂੰ ਮੇਰੀ ਭੈਣ ਨੂੰ ਵਰ ਕੇ ਕਿਉਂ ਲੈ ਕੇ ਜਾ ਰਿਹਾ, ਵੀ ਮੈਂ ਤੇਰੇ ਨਾਲ ਲੜਨਾ। ਭਗਵਾਨ ਕ੍ਰਿਸ਼ਨ ਦਾ ਅਤੇ ਰੁਕਮ ਦਾ ਜੰਗ ਹੋਇਆ। ਜਦੋਂ ਜੰਗ ਹੋਇਆ ਤੇ ਭਗਵਾਨ ਕ੍ਰਿਸ਼ਨ ਜੀ ਜਿੱਤੇ, ਤੇ ਰੁਕਮ ਨੂੰ ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਕਰਕੇ ਕੋਲ ਲਿਆਂਦਾ, ਤੇ ਕਹਿੰਦੇ ਇਹਨੂੰ ਕਤਲ ਕਰੀਏ। ਰੁਕਮਣੀ ਨੇ ਭਗਵਾਨ ਕ੍ਰਿਸ਼ਨ ਨੂੰ ਬੇਨਤੀ ਕੀਤੀ ਵੀ ਮੇਰਾ ਭਰਾ ਹੈ, ਕਿਰਪਾ ਕਰਕੇ ਇਹਦੀ ਜਾਨ ਬਖਸ਼ ਦੇ, ਇਹਨੂੰ ਮਾਰੋ ਨਾ। ਤੋ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਇਹਨੂੰ ਮਾਰਦੇ ਨਹੀਂ, ਪਰ ਮੌਤ ਤੋਂ ਵੀ ਭੈੜੀ ਸਜ਼ਾ ਦੇਵਾਂਗੇ, ਜਿਹੜੀ ਮੌਤ ਨਾਲੋਂ ਵੀ ਮਾੜੀ ਹੁੰਦੀ। ਕਹਿੰਦੇ ਜੀ ਉਹ ਕਿਹੜੀ? ਕਹਿੰਦੇ ਇਹਦੇ ਸਿਰ ਦੇ ਜਿੰਨੇ ਕੇਸ ਨੇ, ਮੂੰਹ ਤੇ ਜਿੰਨੇ ਦਾੜੇ ਦੇ ਕੇਸ ਨੇ, ਇਹਦੇ ਕੇਸ ਕੱਟ ਦਿਓ, ਸਿਰ ਮੂੰਹ ਮੁੰਨ ਦਿਓ, ਇਹ ਮੌਤ ਤੋਂ ਵੀ ਭੈੜੀ ਸਜ਼ਾ ਭਗਵਾਨ ਕ੍ਰਿਸ਼ਨ ਜੀ ਨੇ ਦੱਸੀ ਹੈ ਕਿ ਜੇ ਕਿਸੇ ਨੂੰ ਮੌਤ ਤੋਂ ਵੀ ਮਾੜੀ ਸਜ਼ਾ ਦੇਣੀ ਹੈ ਤਾਂ ਉਹਦਾ ਸਿਰ ਮੂੰਹ ਮੁੰਨ ਦਿਓ, ਉਹ ਮੌਤ ਤੋਂ ਵੀ ਮਾੜੀ ਸਜ਼ਾ। ਉਹ ਸਜ਼ਾ ਨੂੰ ਅੱਜ ਕੱਲ੍ਹ ਦੇ ਨੌਜਵਾਨ ਆਪਣਾ ਫੈਸ਼ਨ ਬਣਾਈ ਫਿਰਦੇ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਵਿੱਚ ਇਹ ਬਚਨ ਲਿਖੇ ਹੋਏ ਸ੍ਰੀ ਦਸਮ ਗ੍ਰੰਥ ਸਾਹਿਬ। ਪਹਾੜੀ ਰਾਜਿਆਂ ਨਾਲ ਮਹਾਰਾਜ ਜੀ ਇਹ ਵਾਰਤਾਲਾਪ ਕਰ ਰਹੇ, ਕਹਿੰਦੇ ਜਿਹੜੇ ਤੁਸੀਂ ਸਿੱਖਾਂ ਨੂੰ ਕਹਿੰਦੇ ਹੋ ਵੀ ਇਹ ਮਾੜੇ ਨੇ, ਪਾਤਸ਼ਾਹ ਕਹਿੰਦੇ ਮੈਂ ਇਹਨਾਂ ਨੂੰ ਰਾਜ ਦੇਣਾ ਇਸ ਧਰਤੀ ਦਾ, ਜੇ ਤੁਸੀਂ ਪੰਥ ਵਿੱਚ ਆਓਗੇ ਤੁਹਾਨੂੰ ਵੀ ਮਿਲ ਜਾਏਗਾ, ਜੇ ਪੰਥ 'ਚ ਨਾ ਆਓਗੇ ਤੇ ਫਿਰ ਮੇਰੇ ਸਿੱਖਾਂ ਦੇ ਅਧੀਨ ਹੋ ਕੇ ਤੁਹਾਨੂੰ ਨੌਕਰ ਬਣ ਕੇ ਰਹਿਣਾ ਪੈਣਾ। ਇਹ ਬਚਨ ਬਿਲਾਸ ਚੱਲ ਰਹੇ ਨੇ, ਕਲਗੀਧਰ ਜੀ ਰਾਜਿਆਂ ਨਾਲ ਬਚਨ ਵਾਰਤਾਲਾਪ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਬਾਜਾਂ ਵਾਲੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਰਤ ਕਰਤ ਚਾਰੋਂ ਬਰਨ, ਬਨ ਤੁਰਕਨ ਤੇ ਦੀਨ।
ਪਾਤਸ਼ਾਹ ਕਹਿੰਦੇ ਜਿਹੜੇ ਹੁਣ ਚਾਰ ਵਰਨਾਂ ਦੇ ਲੋਕ ਨੇ, ਬ੍ਰਾਹਮਣ ਖੱਤਰੀ ਸ਼ੂਦਰ ਵੈਸ਼, ਉਹ ਕਿਰਤ ਕਰਦੇ ਨੇ ਇਹਨਾਂ ਤੁਰਕਾਂ ਦੇ ਅਧੀਨ ਹੋ ਕੇ, ਇਹਨਾਂ ਦੇ ਸਾਹਮਣੇ ਦੀਨ ਬਣ ਕੇ, ਨਿਮਾਣੇ ਬਣ ਕੇ। ਕਈ ਵਾਰੀ ਉਹ ਗੱਲਾਂ ਵੀ ਉਹਨਾਂ ਦੀਆਂ ਇਹਨਾਂ ਨੂੰ ਮੰਨਣੀਆਂ ਪੈਂਦੀਆਂ ਨੇ, ਜਿਹੜੀਆਂ ਗੱਲਾਂ ਨੂੰ ਮੰਨਣ ਲਈ ਇਹਨਾਂ ਦਾ ਅੰਦਰਲਾ ਹਿਰਦਾ ਰਾਜੀ ਨਹੀਂ ਹੁੰਦਾ, ਇਹਨਾਂ ਦੀ ਗੈਰਤ, ਇਹਨਾਂ ਦੀ ਅਣਖ ਇਹਨਾਂ ਨੂੰ ਇਜਾਜ਼ਤ ਨਹੀਂ ਦਿੰਦੀ, ਪਰ ਫਿਰ ਵੀ ਮੰਨਦੇ ਕਿਉਂਕਿ ਉਹਨਾਂ ਦੇ ਅਧੀਨ ਨੇ। ਜਦੋਂ ਨੌਕਰੀ ਕਰਨੀ ਹੈ, ਫਿਰ ਨੌਕਰੀ ਅਤੇ ਨਖਰੇ ਦਾ ਮੇਲ ਨਹੀਂ ਹੁੰਦਾ, ਇਹਨਾਂ ਨੂੰ ਤੁਰਕਾਂ ਦੇ ਅਧੀਨ ਹੋ ਕੇ ਨੌਕਰੀਆਂ ਕਰਨੀਆਂ ਪੈਂਦੀਆਂ ਨੇ, ਉਹਨਾਂ ਦੇ ਮੁਤਾਬਕ ਇਹਨਾਂ ਨੂੰ ਦੀਨ ਬਣ ਕੇ ਚੱਲਣਾ ਪੈਂਦਾ ਹੈ।
ਤਿੰਨ ਕੋ ਪਾਹੁਲ ਦੇਹੇ ਹਮ, ਛਿਤ ਪਤ ਕਰੇ ਪ੍ਰਬੀਨ।
ਜਿਹਨਾਂ ਦੀ ਇਹ ਹਾਲਤ ਹੈ ਕਿ ਜਿਹਨਾਂ ਨੂੰ ਦੁਆਰ ਦੁਆਰ 'ਤੇ ਦੀਨ ਬਣਾ ਕੇ, ਜਿਹਨਾਂ ਨੂੰ ਲਤਾੜਿਆ ਜਾ ਰਿਹਾ, ਜਿਹਨਾਂ ਨੂੰ ਛਿਚਕਾਰਿਆ ਜਾ ਰਿਹਾ, ਆਰਥਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ, ਹਰ ਪ੍ਰਕਾਰ ਨਾਲ ਜਿਹਨਾਂ ਨੂੰ ਨੀਵਾਂ ਕੀਤਾ ਜਾ ਰਿਹਾ, ਪਾਤਸ਼ਾਹ ਕਲਗੀਧਰ ਜੀ ਕਹਿੰਦੇ ਮੈਂ ਇਹਨਾਂ ਸਾਰਿਆਂ ਨੂੰ ਆਪਣਾ ਸਿੱਖ ਬਣਾਵਾਂਗਾ, ਇਕੱਲਾ ਸਿੱਖ ਹੀ ਨਹੀਂ ਬਣਾਵਾਂਗਾ, ਇਹਨਾਂ ਨੂੰ ਖੰਡੇ ਦੀ ਪੌਲ ਦੇ ਕੇ, ਖਾਲਸੇ ਪੰਥ ਦਾ ਰੂਪ ਬਖਸ਼ ਕੇ, ਇਹਨਾਂ ਨੂੰ ਇਸ ਧਰਤੀ ਦੇ ਬਾਦਸ਼ਾਹ ਬਣਾਵਾਂਗਾ, ਰਾਜਾ ਬਣਾਵਾਂਗਾ।
ਸਤਿ ਸ੍ਰੀ ਅਕਾਲ।
ਮੈਂ ਇਹਨਾਂ ਨੂੰ ਛਿਤਪਤੀ, ਛਿਤਪਤੀ ਦਾ ਮਤਲਬ ਹੁੰਦਾ ਧਰਤੀ ਦੇ ਰਾਜੇ ਬਣਾਵਾਂਗਾ। ਅੱਗੇ ਜਾ ਕੇ ਫਿਰ ਬਚਨ ਵੀ ਆਉਣੇ ਹਨ। ਜਦੋਂ ਪਾਤਸ਼ਾਹ ਨੇ ਇਹ ਬਚਨ ਕਹੇ ਨੇ, ਗਰੀਬ ਸਿੱਖਣ ਕੋ ਦੈਹੋਂ ਪਾਤਸ਼ਾਹੀ, ਕਿ ਮੈਂ ਇਹਨਾਂ ਗਰੀਬਾਂ ਨੂੰ, ਨਿਮਾਣਿਆਂ ਨੂੰ, ਜਿਹੜੇ ਹੁਣ ਦੀਨ ਬਣ ਕੇ ਨੌਕਰੀਆਂ ਕਰ ਰਹੇ ਨੇ, ਇਹਨਾਂ ਤੁਰਕਾਂ ਦੇ ਅਧੀਨ ਹੋ ਕੇ ਇਹਨਾਂ ਦੀਆਂ ਜੀਜੜੀਆਂ ਕੱਢਦੇ ਨੇ, ਪਾਤਸ਼ਾਹ ਕਹਿੰਦੇ ਇਹਨਾਂ ਨੂੰ ਖੰਡੇ ਦੀ ਪੌਲ ਛਕਾ ਕੇ, ਖਾਲਸਾ ਪੰਥ ਬਣਾ ਕੇ, ਇਸ ਧਰਤੀ ਦੇ ਰਾਜੇ ਬਣਾਵਾਂਗਾ।
ਚੌਪਈ ਸ਼ੁਭ ਕ੍ਰਿਤ ਬਿਨ ਬਲਹੀਨ ਅਨਾਥਾ।
ਸ਼ੁਭ ਕ੍ਰਿਤ ਤੋਂ ਬਿਨਾਂ ਇਹ ਬਲਹੀਣੇ ਅਤੇ ਅਨਾਥ ਹੋਏ ਫਿਰਦੇ ਨੇ, ਸ਼ੁਭ ਕ੍ਰਿਤ ਨਹੀਂ ਹੈ। ਸ਼ੁਭ ਕ੍ਰਿਤ ਦਾ ਮਤਲਬ ਤੁਰਕ, ਜਿਵੇਂ ਕਹਿੰਦੇ ਨੇ ਤੁਰਕਾਂ ਦੇ ਕੋਲ ਬੁੱਚੜਖਾਨਿਆਂ ਜਿੱਥੇ ਗਾਵਾਂ ਵੱਢੀਆਂ ਜਾਂਦੀਆਂ ਸੀ, ਉੱਥੇ ਵੀ ਹਿੰਦੂਆਂ ਨੂੰ ਕੰਮ ਕਰਨਾ ਪੈਂਦਾ ਸੀ ਮਜ਼ਬੂਰੀ ਬਸ। ਤੋ ਸ਼ੁਭ ਕ੍ਰਿਤ ਤੋਂ ਵਿਹੂਣੇ ਤੇ ਅਨਾਥ ਜਿਹੜੇ ਲੋਕ ਹਨ,
ਹਮ ਤਰ ਤਿੰਨ ਮਾਥੀ ਪਰ ਹੱਥ,
ਅਸੀਂ ਇਹਨਾਂ ਦੇ ਸਿਰ ਤੇ ਹੱਥ ਧਰਾਂਗੇ। ਆ ਜਿਹੜੇ ਨਿਮਾਣੇ ਨੇ, ਨਿਤਾਣੇ ਨੇ, ਅਨਾਥ ਨੇ, ਇਹਨਾਂ ਦੇ ਸਿਰ ਤੇ ਆਪਣਾ ਹੱਥ ਧਰ ਕੇ ਇਹਨਾਂ ਨੂੰ ਸਨਾਥ ਕਰਾਂਗੇ। ਤਾਂ ਹੀ ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਕਲਗੀਧਰ ਜੀ ਦੀ ਵਡਿਆਈ ਕਰਦਿਆਂ ਇੱਕ ਬਚਨ ਲਿਖਿਆ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਹਦਾ ਕੋਈ ਆਸਰਾ ਨਹੀਂ ਉਹਦੇ ਆਸਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਨ। ਅਨਾਥਾਂ ਦੇ ਨਾਥ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਅਸੀਂ ਬਣਾਂਗੇ, ਜਿਨ੍ਹਾਂ ਨੂੰ ਅਨਾਥ ਕਿਹਾ ਜਾਂਦਾ ਹੈ ਉਹਨਾਂ ਦੇ ਸਿਰ ਤੇ ਆਪਣਾ ਹੱਥ ਧਰਾਂਗੇ।
ਤੁਰਕਨ ਕੋ ਦੇ ਤੁਰਤ ਤੁਰਾਈ,
ਔਰ ਜਿਨ੍ਹਾਂ ਨੂੰ ਇਹ ਕਹਿੰਦੇ ਆ ਛੇਲੇ ਨੇ, ਇਹ ਚਿੜੀਆਂ ਨੇ, ਪਾਤਸ਼ਾਹ ਕਹਿੰਦੇ ਇਹੋ ਜਿਹਾ ਬੀਰਸ ਭਰਾਂਗਾ ਮੈਂ ਇਹਨਾਂ ਵਿੱਚ, ਕਿ ਆ ਵੱਡੇ ਵੱਡੇ ਤੁਰਕ ਜਰਵਾਣੇ ਜਿਹੜੇ ਆਪਣੇ ਆਪ ਨੂੰ ਬਾਜ ਕਹਾਉਂਦੇ ਆ, ਇਹਨਾਂ ਦੀਆਂ ਬੋਟੀਆਂ ਤੱਕ ਤੋੜ ਕੇ ਰੱਖ ਦੇਣਗੇ ਮੇਰੇ ਸਿੱਖ। ਪਾਤਸ਼ਾਹ ਕਹਿੰਦੇ ਇਹਨਾਂ ਤੁਰਕਾਂ ਦਾ ਜਿਹੜਾ ਰਾਜ ਭਾਗ ਹੈ ਇਹਨਾਂ ਦੇ ਕੋਲੋਂ ਹੀ ਖਤਮ ਕਰਵਾਵਾਂਗਾ।
ਮੁਗਲ ਚਮੂ ਦੇ ਗਰਦ ਮਿਲਾਈ,
ਆ ਮੁਗਲਾਂ ਦੀਆਂ ਫੌਜਾਂ, ਇਹਨਾਂ ਮਲੇਛਾਂ ਦੀਆਂ ਫੌਜਾਂ ਨੂੰ ਗਰਦ 'ਚ ਮਿਲਾ ਕੇ ਰੱਖ ਦੇਗਾ ਮੇਰਾ ਪੰਥ, ਜਿਹੜਾ ਪੰਥ ਅਸੀਂ ਸਾਜਣਾ, ਜਿਹਨਾਂ ਨੂੰ ਇਹ ਕਹਿੰਦੇ ਆ ਵੀ ਇਹ ਤਾਂ ਖਬਰੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਦੇ ਬੰਦੇ ਗੁਰੂ ਜੀ ਨੇ ਇਕੱਠੇ ਕੀਤੇ ਆ, ਕਹਿੰਦੇ ਇਹਨਾਂ ਵਿੱਚ ਇਹੋ ਜਿਹਾ ਰਸ ਭਰਾਂਗਾ ਇਹੋ ਜਿਹੀ ਸ਼ਕਤੀ ਭਰਾਂਗਾ ਕਿ ਇਹਨਾਂ ਮੁਗਲਾਂ ਦੀਆਂ ਵੱਡੀਆਂ ਵੱਡੀਆਂ ਫੌਜਾਂ ਨੂੰ ਮਾਰ ਕੇ ਗਰਦ ਵਿੱਚ ਮਿਲਾ ਕੇ ਰੱਖ ਦੇਗਾ ਮੇਰਾ ਖਾਲਸਾ।
ਸੇਵਕਾਂ ਕੋਰੇ ਗਜ ਅੰਬਾਰੀ,
ਆ ਜਿਹੜੇ ਅੱਜ ਸੇਵਕਾਂ ਰਥਾਂ ਤੇ ਘੋੜਿਆਂ ਤੇ ਹਾਥੀਆਂ ਤੇ ਅੰਬਾਰੀਆਂ ਪਾ ਕੇ ਰਾਜ ਕਰਦੇ ਹਨ,
ਤੰਬੂ ਪੇਰ ਦਮਾਮੇ ਪਾਰੀ,
ਜਿਹਨਾਂ ਕੋਲ ਵੱਡੇ ਵੱਡੇ ਤੰਬੂ ਨੇ, ਭੇਰੀਆਂ ਨੇ, ਨਗਾਰੇ ਨੇ ਵੱਡੇ ਵੱਡੇ,
ਰੂਪਾ ਕੰਚਨ ਬਜਰ ਖਜ਼ਾਨਾ,
ਜਿਹਨਾਂ ਕੋਲ ਚਾਂਦੀ ਸੋਨੇ ਦੇ ਤੇ ਹੀਰਿਆਂ ਮੋਤੀਆਂ ਦੇ ਵੱਡੇ ਵੱਡੇ ਖਜ਼ਾਨੇ ਹਨ,
ਰਾਜ ਸਾਜ ਔਰੇ ਬਿਦਨਾਨਾ,
ਜਿਹਨਾਂ ਦੇ ਕੋਲ ਅਨੇਕ ਪ੍ਰਕਾਰ ਦਾ ਰਾਜ ਸਾਜ ਹੈ। ਇਸ ਵੇਲੇ ਇਹ ਸਾਰਾ ਕੁਝ ਖੋ ਕੇ ਮੈਂ ਆਪਣੇ ਖਾਲਸੇ ਨੂੰ ਇਹਨਾਂ ਦਾ ਮਾਲਕ ਬਣਾਵਾਂਗਾ। ਮੇਰੇ ਖਾਲਸੇ ਕੋਲ ਜਿਹਨਾਂ ਨੂੰ ਅੱਜ ਤੁਰਨ ਵਾਸਤੇ ਵੀ ਇਜਾਜ਼ਤ ਨਹੀਂ, ਵੀ ਤੁਰਨ ਵੇਲੇ ਪੈਰ 'ਚ ਜੁੱਤੀ ਵੀ ਨਾ ਪਾਉਣ, ਇਹ ਘੋੜਿਆਂ 'ਤੇ ਬਹਿ ਕੇ ਜਾਇਆ ਕਰਨਗੇ, ਇਹ ਰਥਾਂ 'ਤੇ ਸਵਾਰ ਹੋਇਆ ਕਰਨਗੇ, ਇਹ ਹਾਥੀਆਂ ਦੇ ਉੱਤੇ ਸੋਨੇ ਦੀਆਂ ਅੰਬਾਰੀਆਂ ਪਾ ਕੇ ਸੋਨੇ ਅਤੇ ਚਾਂਦੀ ਨਾਲ ਆਪਣੇ ਆਪ ਨੂੰ ਲੱਦ ਕੇ ਬਾਦਸ਼ਾਹੀ ਠਾਠ ਨਾਲ ਇਸ ਹਿੰਦੁਸਤਾਨ ਦੀ ਧਰਤੀ 'ਤੇ ਵਿਚਰਿਆ ਕਰਨਗੇ। ਜਿਹਨਾਂ ਨੂੰ ਅੱਜ ਇਹ ਮਾੜਾ ਕਹਿੰਦੇ ਨੇ, ਇਹ ਤੁਰਕ ਉਹਨਾਂ ਦਾ ਹਾਲਾ ਭਰਿਆ ਕਰਨਗੇ, ਮੇਰੇ ਖਾਲਸੇ ਦੇ ਸਾਹਮਣੇ ਉਹਨਾਂ ਦਾ ਪਾਣੀ ਭਰਿਆ ਕਰਨਗੇ।
ਹੁਕਮ ਚਲਤ ਹੈ ਜੈ ਕਹਿ ਜਿਨ ਕੋ,
ਅੱਜ ਇਹਨਾਂ ਤੁਰਕਾਂ ਦਾ ਹਰ ਜਗ੍ਹਾ 'ਤੇ ਹੁਕਮ ਚੱਲਦਾ ਹੈ। ਇਹਨਾਂ ਦੇ ਕੋਲ ਰਾਜ ਸਾਜ ਆ, ਇਹਨਾਂ ਕੋਲ ਘੋੜੇ ਨੇ, ਹਾਥੀ ਨੇ, ਸੋਨੇ ਚਾਂਦੀ ਅਤੇ ਹੀਰਿਆਂ ਦੇ ਇਹਨਾਂ ਦੇ ਖਜ਼ਾਨੇ ਭਰੇ ਪਏ ਨੇ, ਔਰ ਇਹਨਾਂ ਤੁਰਕਾਂ ਦਾ ਹੁਕਮ ਹਰ ਜਗ੍ਹਾ 'ਤੇ ਚੱਲ ਰਿਹਾ।
ਖੋਜਿਓ ਖੋਜ ਨਾ ਪਾਵੇਂ ਤਿੰਨ ਕੋ,
ਇਹ ਰਾਜਾ ਭੀਮ ਚੰਦ ਪਹਾੜੀ ਰਾਜੋ ਇਹ ਗੱਲ ਧਿਆਨ ਨਾਲ ਸੁਣ ਲਓ, ਔਰ ਇਹ ਕੋਈ ਅਤ ਕਥਨੀ ਨਹੀਂ ਹੈ, ਇਹ ਸੱਚ ਹੋਵੇਗਾ ਬਚਨ ਕਿ ਇਹਨਾਂ ਦਾ ਖੋਜ ਵੀ ਹਿੰਦੁਸਤਾਨ ਦੀ ਧਰਤੀ 'ਤੇ ਨਹੀਂ ਲੱਭਣਾ। ਖੋਜੇ ਖੋਜ ਨਾ ਪਾਵੇਂ, ਕੋਈ ਇਹਨਾਂ ਦਾ ਖੋਜ ਵੀ ਨਹੀਂ ਲੱਭਣਾ। ਜਿਵੇਂ ਕਹਿੰਦੇ ਨੇ ਭਾਲਿਆਂ ਨਹੀਂ ਥਿਆਣੇ, ਇੱਧਰ ਮਾਝੇ ਦੇ ਇਲਾਕੇ 'ਚ ਕਹਾਵਤ ਹੈ, ਕਹਿੰਦੇ ਭਾਲਿਆਂ ਨਹੀਂ ਥਿਆਣੇ ਵੇ ਲੱਭਿਆ ਨਹੀਂ ਲੱਭਣੇ ਗਏ ਕਿੱਥੇ, ਇਹੋ ਜਿਹੇ ਇਹਨਾਂ ਦੇ ਹਾਲਾਤ ਹੋਵਣਗੇ।
ਭੀਮ ਚੰਦ ਸੁਨ ਮਾਨੀ ਅਚੰਬਾ,
ਜਦੋਂ ਕਲਗੀਧਰ ਜੀ ਨੇ ਪਾਵਨ ਬਚਨ ਕਹੇ ਸੁਣ ਕੇ ਭੀਮ ਚੰਦ ਬੜਾ ਹੈਰਾਨ ਹੋਇਆ, ਅਚੰਬਿਤ ਹੋਇਆ,
ਕਹਿਣ ਲੱਗਿਓ ਇਹ ਬਾਤ ਅਸੰਭਵ,
ਬੋਲਿਆ ਭੀਮ ਚੰਦ, ਕਹਿਣ ਲੱਗਾ ਜੀ ਇਹ ਤਾਂ ਗੱਲ ਅਸੰਭਵ ਹੈ, ਇਹ ਤਾਂ ਮੰਨਣ 'ਚ ਨਹੀਂ ਆਉਂਦੀ, ਸੁਭਾਵਿਕ ਸੀ ਇਹ ਗੱਲ ਤਾਂ ਉਹਨੇ ਕਹਿਣੀ ਸੀ। ਕਹਿੰਦਾ ਤਾਂ ਇਹ ਤਾਂ ਗੱਲ ਅਸੰਭਵ ਹੈ ਜੀ, ਇਹ ਤਾਂ ਗੱਲ ਮੰਨਣ ਵਿੱਚ ਨਹੀਂ ਆਉਂਦੀ।
ਇੱਕ ਇੱਕ ਛਾਂਗ ਲੀਤ ਇੱਕ ਖਾਈ,
ਤੁਸੀਂ ਜਾਣਦੇ ਹੋ ਵੀ ਇਹ ਜਿਹੜੇ ਮੁਗਲ ਨੇ ਤੁਰਕ ਨੇ ਕਿੱਡੇ ਯੋਧੇ ਨੇ, ਇੱਕ ਇੱਕ ਸਬੂਤਾ ਬੱਕਰਾ ਖਾ ਜਾਂਦੇ ਆ ਇੱਕ ਦਿਨ 'ਚ, ਇੰਨਾ ਇਹਨਾਂ ਦੇ ਵਿੱਚ ਬਲ ਹੈ, ਐਡੀ ਵੱਡੀ ਖੁਰਾਕ ਹੈ ਇਹਨਾਂ ਦੀ ਵੀ ਇੱਕ ਇੱਕ ਸਬੂਤਾ ਬੱਕਰਾ ਦੂੰਬਾ ਖਾ ਜਾਣ ਵਾਲੇ ਹਨ।
ਵੀਤੇ ਸ਼ਸਤਰਨ ਵਿਦਿਆ ਮਾਈ,
ਫਿਰ ਸ਼ਸਤਰ ਵਿਦਿਆ ਵਿੱਚ ਬੇਤੇ ਨੇ, ਕਿਹੜਾ ਸ਼ਸਤਰ ਹੈ ਜਿਹੜਾ ਇਹਨਾਂ ਤੁਰਕਾਂ ਨੂੰ ਨਹੀਂ ਚਲਾਉਣਾ ਆਉਂਦਾ, ਹਰ ਇੱਕ ਤਰ੍ਹਾਂ ਦਾ ਸ਼ਸਤਰ ਚਲਾਉਣ ਦੇ ਵਿੱਚ ਇਹਨਾਂ ਦੇ ਕੋਲ ਨਿਪੁੰਨਤਾ ਹਾਸਲ ਹੈ।
ਬਲ ਦੀਰਗ ਅਰ ਬੁੱਧ ਮਹਾਨੇ,
ਇਹ ਬਲ ਕਰਕੇ ਵੀ ਬਲਵਾਨ ਨੇ ਤੇ ਬੁੱਧੀ ਕਰਕੇ ਵੀ ਦੀਰਗ ਨੇ, ਦਿਮਾਗ ਬੜਾ ਇਹਨਾਂ ਦਾ, ਰਾਜ ਭਾਗ ਕਰਨ ਦੇ ਵਿੱਚ ਕਿਵੇਂ ਕੂਟਨੀਤੀਆਂ ਬੜੀਆਂ ਜਾਣਦੇ ਨੇ, ਤੋ ਇਹ ਰਾਜਨੀਤੀ ਦੇ ਰਾਜ ਕਰਨ ਦੇ ਵਿੱਚ ਵੀ ਇਹਨਾਂ ਦਾ ਦਿਮਾਗ ਪੂਰਾ ਚੱਲਦਾ ਤੇ ਬਲਵਾਨ ਵੀ ਬੜੇ ਹਨ।
ਰਾਜ ਸਾਜ ਗਿਣਤੀ ਨੇ ਜਾਣੇ,
ਔਰ ਮੁਗਲਾਂ ਦਾ ਰਾਜ ਇਸ ਵੇਲੇ ਕੋਈ ਛੋਟਾ ਰਾਜ ਹੈ ਮਹਾਰਾਜ? ਉਹ ਚੜ੍ਹਦੇ ਤੋਂ ਲੈ ਕੇ ਛਿਪਦੇ ਤਾਈਂ ਅਫਗਾਨਿਸਤਾਨ ਤੱਕ ਇਹਨਾਂ ਦੇ ਰਾਜ ਦੀਆਂ ਹੱਦਾਂ ਹਨ, ਕਿੱਡਾ ਵੱਡਾ ਹਿੰਦੁਸਤਾਨ ਸੀ ਉਦੋਂ। ਕਹਿੰਦੇ ਅਫਗਾਨਿਸਤਾਨ ਤੱਕ ਇਹਨਾਂ ਦੇ ਰਾਜ ਦੀਆਂ ਹੱਦਾਂ ਲੱਗਦੀਆਂ, ਇਹਨਾਂ ਦੇ ਰਾਜ ਸਾਜ ਦਾ ਅੰਤ ਹੀ ਕੋਈ ਨਹੀਂ, ਵੀ ਕਿੰਨਾ ਕਿਹਨਾਂ ਦੇ ਰਾਜ ਵਿੱਚ ਖਜ਼ਾਨਾ, ਕਿੰਨੀ ਕਿਹਨਾਂ ਕੋਲ ਦੌਲਤ ਹੈ, ਸੰਪਦਾ, ਉਹਦੀ ਗਿਣਤੀ ਨਹੀਂ ਹੁੰਦੀ।
ਬਾਜ ਸਮਾਨ ਜੁੱਧ ਮੈਂ ਮਾਨੀ,
ਇਹ ਐਡੇ ਮਾਨੀ ਨੇ ਕਿ ਜੰਗ ਦੇ ਮੈਦਾਨ ਵਿੱਚ ਬਾਜ ਬਣ ਕੇ ਲੜਦੇ ਆ ਤੇ ਦੁਸ਼ਮਣ ਨੂੰ ਬਟੇਰੇ ਜਾਂ ਚਿੜੀਆਂ ਸਮਝ ਕੇ ਤਰੋੜ ਕੇ ਰੱਖ ਦਿੰਦੇ ਆ। ਇਹ ਬਾਜਾਂ ਦੇ ਮਨਿੰਦ ਨੇ ਜੰਗ ਦੇ ਮੈਦਾਨ 'ਚ, ਕਲਗੀਧਰ ਜੀ ਬਾਜ ਬਣ ਕੇ ਲੜਦੇ ਨੇ ਜੰਗ ਦੇ ਮੈਦਾਨ ਵਿੱਚ, ਉੱਡਣੇ ਬਾਜ।
ਚਤੁਰ ਵਰਨ ਝਟਕਾ ਸਮਝਾਨੀ,
ਤੇ ਜਿਹੜੇ ਚਾਰ ਵਰਨਾਂ ਨੂੰ ਤੁਸੀਂ ਆਪਣਾ ਸਿੱਖ ਬਣਾਉਣਾ ਜਾਂ ਬਣਾਏ ਨੇ, ਇਹਨਾਂ ਨੂੰ ਤਾਂ ਇਹ ਚਿੜੀਆਂ ਦੇ ਸਮਾਨ ਜਾਣਨਗੇ। ਇਹ ਜਿਹੜੇ ਤੁਰਕ ਨੇ ਜੰਗ ਦੇ ਮੈਦਾਨ 'ਚ ਆਪਣੇ ਆਪ ਨੂੰ ਬਾਜਾਂ ਦੇ ਮਨਿੰਦ ਮੰਨਦੇ ਆ, ਤੇ ਜਿਹੜੇ ਚਾਰ ਵਰਣਾਂ ਦੇ ਸਿੱਖ ਤੁਸੀਂ ਇਕੱਠੇ ਕੀਤੇ ਨੇ ਮਹਾਰਾਜ, ਉਹਨਾਂ ਨੂੰ ਚਟਕਾ ਚਟਕਾ ਕਹਿੰਦੇ ਨੇ, ਚਿੜੀਆਂ ਨੂੰ। ਉਹਨਾਂ ਨੂੰ ਤਾਂ ਇਹ ਚਿੜੀਆਂ ਦੇ ਮਨਿੰਦ ਜਾਣਦੇ ਹਨ।
ਤਿੰਨ ਤੀ ਸੋ ਕਿਮ ਦਿਓ ਤੁਰਾਈ,
ਮਹਾਰਾਜ ਉਹ ਬਾਜ ਇਹ ਚਿੜੀਆਂ, ਭਲਾ ਚਿੜੀਆਂ ਬਾਜਾਂ ਨੂੰ ਕਿਵੇਂ ਮਾਰਨਗੀਆਂ, ਚਿੜੀਆਂ ਬਾਜਾਂ ਨੂੰ ਕਿਵੇਂ ਤੋੜਨਗੀਆਂ, ਤੁਸੀਂ ਕਿਵੇਂ ਇਹਨਾਂ ਕੋਲੋਂ ਉਹਨਾਂ ਤੁਰਕਾਂ ਨੂੰ ਖਤਮ ਕਰਵਾ ਸਕਦੇ ਹੋ?
ਇਹ ਨਿਸ਼ਚੇ ਹਮ ਮਨ ਨੇ ਆਈ,
ਇਹ ਗੱਲ ਸਾਡੇ ਮਨ ਨੂੰ ਮੰਨਣ ਚ ਨਹੀਂ ਆਉਂਦੀ, ਅਸੀਂ ਇਹ ਗੱਲ ਮੰਨ ਨਹੀਂ ਸਕਦੇ ਵੀ ਇੱਦਾਂ ਹੋ ਸਕਦਾ, ਇਹ ਗੱਲ ਸਾਨੂੰ ਅਸੰਭਵ ਪ੍ਰਤੀਤ ਹੁੰਦੀ ਹੈ ਵੀ ਐਸਾ ਨਹੀਂ ਹੋ ਸਕਦਾ।
ਸੁਣ ਰਾਜਨ ਤੇ ਪ੍ਰਭੂ ਬਤਾਵੇ,
ਜਦੋਂ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਸਾਰਿਆਂ ਦੀ ਇਹ ਗੱਲ ਸੀ, ਇਹ ਸੁਣੀ ਤਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਹਮ ਚਿਰੀਅਨ ਤੇ ਬਾਜ ਤੁਰਾਵੇ,
ਕਿ ਅਸੀਂ ਤੁਸੀਂ ਕਹਿੰਦੇ ਹੋ ਵੀ ਉਹ ਬਾਜ ਨੇ, ਸਿੱਖ ਸਾਡੇ ਚਿੜੀਆਂ ਨੇ, ਚਿੜੀਆਂ ਦੱਸਦੇ ਹੋ ਨਾ, ਪਾਤਸ਼ਾਹ ਕਹਿੰਦੇ ਨਾ ਚਿੜੀਆਂ ਤੋਂ ਹੀ ਬਾਜ ਤੜਾਵਾਂਗਾ। ਅੰਬਾਲੇ ਦੀ ਧਰਤੀ ਤੇ ਅੱਜ ਵੀ ਉਹ ਪਾਵਨ ਅਸਥਾਨ ਦੋ ਅਸਥਾਨ ਨੇ, ਇੱਕ ਗੁਰਦੁਆਰਾ ਬਾਦਸ਼ਾਹੀ ਬਾਗ, ਦੂਸਰਾ ਲੱਭੂ ਦੇ ਤਲਾਅ ਦੇ ਕੰਢੇ ਦੂਸਰਾ ਸਥਾਨ ਹੈ ਗੁਰਦੁਆਰਾ ਗੋਬਿੰਦਪੁਰਾ ਸਾਹਿਬ। ਦੋਨਾਂ ਸਥਾਨਾਂ ਦਾ ਵਿਚਕਾਰਲਾ ਜਿਹੜਾ ਫਾਸਲਾ ਤਕਰੀਬਨ 2-2.5 ਕਿਲੋਮੀਟਰ ਦਾ ਹੈ। ਬਾਦਸ਼ਾਹੀ ਬਾਗ ਤੋਂ ਕਲਗੀਧਰ ਪਾਤਸ਼ਾਹ ਜੀ ਨੇ, ਇੱਕ ਕਾਜ਼ੀ ਸੀ, ਉਹਦੇ ਬਾਜ ਨਾਲ ਆਪਣੀਆਂ ਚਿੜੀਆਂ ਲੜਵਾਉਣੀਆਂ ਸ਼ੁਰੂ ਕੀਤੀਆਂ। 2 ਕਿਲੋਮੀਟਰ ਤਾਈਂ ਚਿੜੀਆਂ ਬਾਜ ਨਾਲ ਲੜਦੀਆਂ ਲੜਦੀਆਂ ਗੋਬਿੰਦਪੁਰਾ ਸਾਹਿਬ ਜੋ ਗੁਰਦੁਆਰਾ ਹੈ ਉੱਥੇ ਤੱਕ ਆਈਆਂ, ਅਤੇ ਉੱਥੇ ਤੱਕ ਆਉਂਦਿਆਂ ਬਾਜ ਨੂੰ ਬੋਟੀ ਬੋਟੀ ਕਰਕੇ ਸੁੱਟ ਦਿੱਤਾ ਸੀ ਚਿੜੀਆਂ ਨੇ। ਅਤੇ ਅੰਬਾਲੇ ਦੀ ਉਸ ਪਵਿੱਤਰ ਧਰਤੀ 'ਤੇ ਬਾਜਾਂ ਵਾਲੇ ਕਲਗੀਧਰ ਜੀ ਨੇ ਬਚਨ ਉੱਥੇ ਫੁਰਮਾਨ ਕੀਤੇ ਸਨ, ਗਿੱਦੜੋਂ ਸੇ ਮੈਂ ਸ਼ੇਰ ਬਣਾਊਂ, ਚਿੜੀਓਂ ਤੇ ਮੈਂ ਬਾਜ ਤੁੜਾਊਂ, 1.25 ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਅੱਜ ਉਹ ਬਚਨ ਇੱਥੇ ਵੀ ਕਰ ਰਹੇ ਨੇ ਕਲਗੀਧਰ ਜੀ ਰਾਜਿਆਂ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਹਿ ਰਹੇ ਨੇ ਕਿ ਜਿਹਨਾਂ ਨੂੰ ਤੁਸੀਂ ਚਿੜੀਆਂ ਦੱਸਦੇ ਹੋ, ਇਹਨਾਂ ਚਿੜੀਆਂ ਤੋਂ ਮੈਂ ਇਹ ਬਾਜ ਤੁੜਾਵਾਂਗਾ।
ਜਿਮ ਸ਼੍ਰੀ ਰਾਮ ਚੰਦ ਜਗ ਹੋਏ,
ਪਾਤਸ਼ਾਹ ਉਦਾਹਰਣ ਦਿੰਦੇ ਕਹਿੰਦੇ, ਤ੍ਰੇਤੇ ਯੁੱਗ ਵਿੱਚ ਤੁਹਾਡੇ ਵਡੇਰੇ ਹੋਏ ਹੈ ਜਿਨ੍ਹਾਂ ਦਾ ਨਾਮ ਹੈ ਭਗਵਾਨ ਰਾਮ ਚੰਦਰ ਜੀ।
ਕਥਾ ਲਖੀ ਤਿੰਨ ਕੀ ਸਭ ਕੋਈ,
ਉਹਨਾਂ ਦੀ ਕਥਾ ਸਾਰੇ ਜਗਤ ਵਿੱਚ ਪ੍ਰਸਿੱਧ ਹੈ, ਰਮਾਇਣ ਦੀ ਘਰ ਘਰ ਵਿੱਚ ਕਥਾ ਹੁੰਦੀ ਹੈ।
ਬਨ ਚਰ ਬਾਨਰ ਕਿਆ ਤੁਛ ਜਾਤੀ,
ਦੇਖੋ ਉਹਨਾਂ ਨੇ ਕਿੱਡੀ ਜੰਗ ਲੜੀ, ਲੜਿਆ ਕਿਹਦੇ ਖਿਲਾਫ, ਉਸ ਵੇਲੇ ਦਾ ਜਿਹੜਾ ਸਭ ਤੋਂ ਵੱਡਾ ਤਾਕਤਵਰ ਰਾਜਾ ਸੀ ਰਾਵਣ, ਜਿਹਦੀ ਲੰਕਾ ਹੀ ਐਡੀ ਵੱਡੀ ਵੀ ਆਲੇ ਦੁਆਲੇ ਜਿਹੜੀ ਖਾਈ ਸੀ ਉਹਦੇ ਕਿਲੇ ਦੇ ਸਮੁੰਦਰ ਜਿੰਨੀ ਡੂੰਘੀ, ਲੰਕਾ ਸਾ ਕੋਟ ਸਮੁੰਦ ਸੀ ਖਾਈ, ਗੁਰਬਾਣੀ ਦਾ ਵੀ ਮਹਾਂਵਾਕ, ਏਡਾ ਵੱਡਾ ਰਾਜਾ। ਭਗਵਾਨ ਰਾਮ ਚੰਦਰ ਜੀ ਕਿਹੜੀ ਫੌਜ ਗਏ ਸੀ ਲੈ ਕੇ ਨਾਲ ਲੜਨ, ਵੱਡੇ ਵੱਡੇ ਦਾਨਵਾਂ ਨਾਲ, ਜੰਗਲ ਵਿੱਚ ਜਿਹੜਾ ਸਭ ਤੋਂ ਨਖਿੱਧ ਜਾਨਵਰ ਕਿਹਾ ਜਾਂਦਾ ਵਾਨਰ, ਬਾਂਦਰਾਂ ਦੀ ਸੈਨਾ ਲੈ ਕੇ ਗਏ, ਉਹ ਵਾਨਰਾਂ ਦੀ ਸੈਨਾ ਆਪਣੇ ਨਾਲ ਲੈ ਕੇ ਲੰਕਾ ਤੇ ਹਮਲਾਵਰ ਹੋ ਕੇ ਗਏ।
ਸੀ ਬਟੋਰ ਕਰ ਅਧਿਕ ਜਮਾਤੀ,
ਕਹਿੰਦੇ ਕਿੱਡੀ ਵੱਡੀ ਗਿਣਤੀ ਵਿੱਚ ਵਾਨਰਾਂ ਦੀ ਸੈਨਾ ਜੰਗਲ ਦੇ ਵਿੱਚੋਂ ਇਕੱਠੀ ਕੀਤੀ।
ਤੀਨ ਲੋਕਪਤੀ ਰਾਵਣ ਪਾਰੇ,
ਜਿਹੜਾ ਰਾਵਣ ਆਪਣੇ ਆਪ ਨੂੰ ਤਿੰਨਾਂ ਲੋਕਾਂ ਦਾ ਮਾਲਕ ਸਮਝਦਾ ਸੀ, ਏਡਾ ਵੱਡਾ ਬਲੀ ਰਾਜਾ ਸੀ,
ਜਿਸ ਤੇ ਸਰਬ ਸੁਰ ਅਸੁਰ ਹਾਰੇ,
ਜਿਹਦੇ ਕੋਲ ਸਾਹਮਣੇ ਲੜ ਕੇ ਵੱਡੇ ਵੱਡੇ ਦੇਵਤੇ ਦਾਨਵ ਸਭ ਹਾਰ ਗਏ ਸੀ ਰਾਵਣ ਦੇ ਸਾਹਮਣੇ, ਦੇਵਤਿਆਂ ਤੇ ਦਾਨਵਾਂ ਨੇ ਹਾਰ ਮੰਨ ਲਈ ਸੀ।
ਤਿੰਨ ਬਾਨਰ ਤੇ ਨਾਸ਼ ਕਰਾਇਓ,
ਕਹਿੰਦੇ ਵੇਖੋ ਭਗਵਾਨ ਰਾਮ ਚੰਦਰ ਨੇ ਬਾਂਦਰਾਂ ਕੋਲੋਂ ਸਾਰੀ ਲੰਕਾ ਖਤਮ ਕਰਵਾ ਦਿੱਤੀ, ਰਾਵਣ ਦੀ ਸਾਰੀ ਸੈਨਾ ਬਾਂਦਰਾਂ ਦੇ ਕੋਲੋਂ ਹੀ ਮਰਵਾ ਕੇ ਖਤਮ ਕਰ ਦਿੱਤੀ।
ਬਿਨਾ ਬਿਲਮ ਦਲ ਯੁਕਤ ਖਪਾਇਓ,
ਬਿਨਾ ਦੇਰੀ ਤੋਂ ਰਾਵਣ ਦੇ ਜਿੰਨੇ ਵੱਡੀ ਫੌਜ ਸੀ ਦਲ ਸੀ ਉਹਦੀ ਫੌਜ ਸਮੇਤ ਉਹਨੂੰ ਸਾਰਿਆਂ ਨੂੰ ਖਪਾ ਕੇ ਰੱਖ ਦਿੱਤਾ।
ਤਿੰਨ ਹਮ ਤਰ ਰੰਕਨ ਸਿਰ ਹਾਥਾ,
ਕਹਿੰਦੇ ਹੁਣ ਕਲਯੁਗ ਦਾ ਸਮਾਂ, ਅਕਾਲ ਪੁਰਖ ਜੀ ਨੇ ਸਾਨੂੰ ਭੇਜਿਆ, ਉਹਨਾਂ ਭਗਵਾਨ ਰਾਮ ਨੇ ਤਾਂ ਵਾਨਰਾਂ ਤੋਂ ਫੌਜ ਫਤਿਹ ਕਰਾਤੀ, ਇਹ ਤਾਂ ਜਿਉਂਦੇ ਜਾਗਦੇ ਨਰ ਨੇ, ਭਾਵੇਂ ਨੀਵੀਆਂ ਜਾਤੀਆਂ 'ਚ ਤੁਸੀਂ ਕਹਿੰਦੇ ਹੋ ਜਨਮੇ ਨੇ, ਇਹਨਾਂ ਦੇ ਪਿਓ ਦਾਦੇ ਕਦੇ ਲੜੇ ਨਹੀਂ, ਇਹਨਾਂ ਨੇ ਕਦੇ ਤਲਵਾਰਾਂ ਨਹੀਂ ਪਾਈਆਂ, ਇਹਨਾਂ ਕਦੇ ਸਿਰਾਂ 'ਤੇ ਦਸਤਾਰਾਂ ਨਹੀਂ ਬੰਨੀਆਂ। ਪਰ ਪਾਤਸ਼ਾਹ ਕਹਿੰਦੇ ਮੈਂ ਇਹਨਾਂ ਰੰਕਾਂ ਨੂੰ, ਇਹਨਾਂ ਗਰੀਬਾਂ ਨੂੰ ਇੰਨਾ ਸਖਸ਼ਮ ਕਰ ਦਿਆਂਗਾ, ਇੰਨਾ ਬਲਵਾਨ ਕਰ ਦਿਆਂਗਾ ਕਿ ਇਹਨਾਂ ਦਾ ਨਾਮ ਸੁਣ ਕੇ ਇਕੱਲਾ ਭਾਰਤ ਖੰਡ ਹੀ ਨਹੀਂ, ਪੂਰੇ ਵਿਸ਼ਵ ਭਰ ਦੀਆਂ ਬਲਵਾਨ ਤੋਂ ਬਲਵਾਨ ਫੌਜਾਂ ਕੰਬਿਆ ਕਰਨਗੀਆਂ ਵੀ ਇਹ ਸਿੱਖਾਂ ਦੀ ਫੌਜ ਹੈ। ਏਡਾ ਬਲ, ਏਡੀ ਵੱਡੀ ਤਾਕਤ ਮੈਂ ਆਪਣੇ ਪੰਥ ਵਿੱਚ ਭਰ ਦੇਣੀ ਹੈ।
ਪਾਹੁਲ ਦੀ ਤੇਜ ਕੇ ਸਾਥਾ,
ਅੱਜ ਵੀ ਖਾਲਸਾ ਜੀ ਇਹ ਗੱਲ ਮਾਣ ਨਾਲ ਕਹਿ ਸਕਦੇ ਹਾਂ, ਪੂਰੇ ਵਿਸ਼ਵ ਭਰ ਦੀਆਂ ਜਦੋਂ ਫੌਜਾਂ ਦੀ ਗੱਲ ਹੁੰਦੀ ਹੈ ਕਿ ਕਿਹੜੇ ਦੇਸ਼ ਦੀ ਫੌਜ ਸਭ ਤੋਂ ਵੱਡੀ ਬਲਵਾਨ ਹੈ, ਤਾਂ ਫਿਰ ਦੇਸ਼ਾਂ ਵਿੱਚੋਂ ਚੱਲਦਿਆਂ ਚੱਲਦਿਆਂ ਜਦੋਂ ਅੱਗੇ ਰੈਜੀਮੈਂਟਾਂ ਦੀ ਗੱਲ ਆਉਂਦੀ ਹੈ, ਤਾਂ ਉਸ ਵੇਲੇ ਅੱਜ ਵੀ ਪੂਰੇ ਵਿਸ਼ਵ ਭਰ ਦੇ ਵਿੱਚ ਗੁਰੂ ਕੇ ਸਿੱਖਾਂ ਦੀ, ਯੋਧਿਆਂ ਦੀ ਫੌਜ ਪਹਿਲੇ ਨੰਬਰ 'ਤੇ ਗਿਣੀ ਜਾਂਦੀ ਹੈ। ਦੁਨੀਆਂ ਦੇ ਵੱਡੇ ਵੱਡੇ ਜਰਨੈਲਾਂ ਦੀ ਗੱਲ ਹੁੰਦੀ ਹੈ, ਅੱਜ ਵੀ ਜਦੋਂ ਸਰਵੇਖਣ ਕੀਤਾ ਜਾਂਦਾ ਕਿ ਪੂਰੇ ਵਿਸ਼ਵ ਭਰ ਦਾ ਸਭ ਤੋਂ ਵੱਡਾ ਜਰਨੈਲ ਕਿਹੜਾ, ਤਾਂ ਉਹ ਗੁਰੂ ਖਾਲਸੇ ਪੰਥ ਦਾ ਮਹਾਨ ਯੋਧਾ ਹਰੀ ਸਿੰਘ ਨਲੂਆ ਸਦਿੰਦਾ ਹੈ। ਇਹ ਉਹ ਹੀ ਨੇ ਜਿਨ੍ਹਾਂ ਦੇ ਪਿਓ ਦਾਦਿਆਂ ਨੇ ਕਦੇ ਤਲਵਾਰਾਂ ਨਹੀਂ ਸੀ ਫੜੀਆਂ। ਮੇਰੇ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਇਹਨਾਂ ਗਰੀਬਾਂ ਨੂੰ, ਇਹਨਾਂ ਰੰਕਾਂ ਨੂੰ ਪਾਤਸ਼ਾਹ ਬਣਾ ਦੇਣਾ, ਇਹਨਾਂ ਨੂੰ ਵੱਡੇ ਮਰਦ ਦਲੇਰ ਬਣਾ ਦੇਣਾ ਹੈ।
ਸ਼ਸਤਰ ਗਹਾਏ ਅਨੇਕ ਪ੍ਰਕਾਰ,
ਇਹਨਾਂ ਨੂੰ ਤੁਸੀਂ ਰੰਕੜੇ ਦੱਸਦੇ ਹੋ, ਗਰੀਬੜੇ ਦੱਸਦੇ ਹੋ, ਇਹਨਾਂ ਨੂੰ ਅਨੇਕਾਂ ਤਰ੍ਹਾਂ ਦੇ ਸ਼ਸਤਰ ਫੜਾਉਣੇ ਆ, ਅਨੇਕਾਂ ਤਰ੍ਹਾਂ ਦੇ, ਇੱਕ ਤਰ੍ਹਾਂ ਦੇ ਨਹੀਂ, ਅਨੇਕ ਤਰ੍ਹਾਂ ਦੇ ਸ਼ਸਤਰਾਂ ਨੂੰ ਮੈਂ ਇਹਨਾਂ ਨੂੰ ਪਕੜਾਉਣਾ ਹੈ। ਪਕੜਾਉਣਾ ਹੀ ਨਹੀਂ, ਉਹ ਚਲਾਉਣੇ ਵੀ ਸਿਖਾਉਣੇ ਆ ਵੀ ਜੰਗ ਦੇ ਮੈਦਾਨ 'ਚ ਕਿਵੇਂ ਚਲਾਈ ਦੇ ਹਨ।
ਦੀ ਉਤਸ਼ਾਹ ਜੰਗ ਕੋ ਪਾਰਾ,
ਔਰ ਇਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਲੜਨ ਦਾ ਵੱਡਾ ਭਾਰੀ ਉਤਸ਼ਾਹ ਦੇਣਾ ਹੈ।
ਅਬ ਅਵਨੀ ਪਤ ਤੁਰਕ ਬਡੇਰਾ,
ਇਸ ਵੇਲੇ ਤੁਰਕਾਂ ਦਾ ਰਾਜ ਹੈ, ਧਰਤੀ ਦੇ ਰਾਜ ਇਸ ਵੇਲੇ ਆ ਤੁਰਕ ਨੇ ਮੁਗਲ ਹਨ।
ਇਸ ਕੇ ਸੰਗ ਵਧਾਵੇ ਬੈਰਾ,
ਹੁਣ ਇਹਨਾਂ ਦੇ ਨਾਲ ਸਾਡੀ ਟੱਕਰ ਹੈ, ਸਿੱਧੇ ਤੌਰ 'ਤੇ ਸਾਡੀ ਟੱਕਰ ਹੈ ਇਹਨਾਂ ਦੇ ਨਾਲ, ਜਿਹੜਾ ਵਿੱਚ ਆਵੇਗਾ ਉਹ ਵੀ ਦਲਿਆ ਜਾਏਗਾ। ਪਹਾੜੀ ਰਾਜਿਆਂ ਨੂੰ ਮਹਾਰਾਜ ਸੁਚੇਤ ਕਰ ਰਹੇ ਹੈ, ਕਿਉਂਕਿ ਇਹ ਵੀ ਉਹਨਾਂ ਦੇ ਖੈਰ ਖਵਾਹ ਸੀ ਤੁਰਕਾਂ ਦੇ, ਅਤੇ ਨੀਤੀ ਬੇਤਾ ਸਤਿਗੁਰੂ ਪਹਿਲਾਂ ਹੀ ਦੱਸ ਰਿਹਾ ਵੀ ਸਾਡੀ ਟੱਕਰ ਇਹਨਾਂ ਮਲੇਛਾਂ ਦੇ ਖਿਲਾਫ ਹੈ। ਜਿਹੜਾ ਇਹਨਾਂ ਜਰਵਾਣਿਆਂ ਦੇ ਵਿੱਚ ਉਹਨਾਂ ਦਾ ਸਪੋਰਟਰ ਬਣ ਕੇ ਆਵੇਗਾ ਉਹ ਵੀ ਦਲਿਆ ਜਾਵੇਗਾ, ਉਹ ਵੀ ਮਾਰਿਆ ਜਾਵੇਗਾ।
ਲਰੀ ਮਰੀ ਮਾਰੀ ਤੁਰਕਾਨੀ,
ਇਹਨਾਂ ਮਲੇਛਾਂ ਨੂੰ ਮੇਰਾ ਖਾਲਸਾ ਲੜ ਕੇ ਮਾਰੇਗਾ। ਮਾਰੇਗਾ ਹੀ ਨਹੀਂ, ਮਰਨਾ ਵੀ ਪੈਂਦਾ, ਜਦੋਂ ਜੰਗ ਹੁੰਦੇ ਆ ਫਿਰ ਮਰਨਾ ਵੀ ਪੈਂਦਾ। ਮਰਨ ਤੋਂ ਵੀ ਗੁਰੇਜ਼ ਨਾ ਕਰੇਗਾ ਮੇਰਾ ਖਾਲਸਾ, ਅਤੇ ਮਾਰਨ ਤੋਂ ਵੀ ਗੁਰੇਜ਼ ਨਾ ਕਰੇਗਾ। ਸਹਿਜੇ ਸਹਿਜੇ ਇਹਨਾਂ ਮਲੇਛਾਂ ਦਾ ਰਾਜ ਇਸ ਧਰਤੀ ਤੋਂ ਸਮਾਪਤ ਹੋ ਜਾਵੇਗਾ।
ਕੀਤਕ ਬਾਸੁਰ ਮੈਂ ਕਰਹਾਨੀ,
ਉਰੇ ਸਮਾਂ ਕੋਈ ਬਹੁਤਾ ਨਹੀਂ ਲੱਗਣਾ, ਬਸ ਕੁਝ ਦਿਨਾਂ ਦੀ ਗੱਲ ਹੈ। ਪਾਤਸ਼ਾਹ ਕਹਿੰਦੇ ਇਹਨਾਂ ਦਾ ਰਾਜ ਸਮਾਪਤ ਹੋ ਜਾਣਾ ਹੈ।
ਵਧੇ ਖਾਲਸਾ ਪਾਵੇ ਰਾਜੂ,
ਮੇਰੇ ਖਾਲਸੇ ਦਾ ਤੇਜ ਵਧੇਗਾ, ਖਾਲਸੇ ਦਾ ਰਾਜ ਪ੍ਰਤਾਪ ਵਧੇਗਾ, ਔਰ ਮੇਰਾ ਖਾਲਸਾ ਰਾਜ ਭਾਗ ਪ੍ਰਾਪਤ ਕਰੇਗਾ।
ਓਏ ਅਵਨੀਸ਼ਨ ਕੇਰ ਸਮਾਜੂ,
ਰਾਜਿਆਂ ਬਾਦਸ਼ਾਹਾਂ ਦੇ ਸਮਾਨ ਜਿੰਨਾ ਰਾਜ ਸਮਾਜ ਹੈ ਮੇਰੇ ਪੰਥ ਦਾ ਖਾਲਸੇ ਦਾ ਹੋਵੇਗਾ। ਅੱਜ ਦੁਨੀਆਂ ਵਿੱਚ ਵੱਡੇ ਵੱਡੇ ਵਿਆਹਾਂ ਦੀਆਂ ਗੱਲਾਂ ਹੁੰਦੀਆਂ ਵੀ ਬੜੇ ਬੜੇ ਅਮੀਰ ਲੋਕ ਵਿਆਹ ਕਰਦੇ, ਕਰੋੜਾਂ ਅਰਬਾਂ ਖਰਬਾਂ ਰੁਪਈਆ ਖਰਚਦੇ, ਪਰ ਅੱਜ ਤੱਕ ਸਭ ਤੋਂ ਮਹਿੰਗਾ ਵਿਆਹ ਕਰਨ ਦਾ ਰਿਕਾਰਡ ਜੇ ਕਿਸੇ ਦੇ ਨਾਂ 'ਤੇ ਹੈ ਤਾਂ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਮ 'ਤੇ ਹੈ। ਜਿਹਨਾਂ ਆਪਣੇ ਸਪੁੱਤਰ ਖੜਗ ਸਿੰਘ ਦੇ ਵਿਆਹ 'ਤੇ, ਕੁਵਰ ਨੌ ਨਿਹਾਲ ਸਿੰਘ ਦੇ ਵਿਆਹ 'ਤੇ ਪੋਤਰੇ ਦੇ, ਉਸ ਉਹਨਾਂ ਦਿਨਾਂ ਦੇ ਵਿੱਚ ਕਰੋੜਾਂ ਰੁਪਈਆ ਖਰਚ ਕੀਤਾ ਸੀ, ਔਰ ਵਰਲਡ ਤੋਂ ਲੋਕ ਆਏ ਸਨ ਵਿਆਹ ਵੇਖਣ ਵਾਸਤੇ। ਸੋ ਇਹੋ ਪਾਤਸ਼ਾਹ ਕਹਿੰਦੇ ਕਿਹੜੀ ਚੀਜ਼ ਦੀ ਕਮੀ ਰਹੇਗੀ ਮੇਰੇ ਸਿੱਖਾਂ ਕੋਲ, ਕਿਸੇ ਵਸਤੂ ਦੀ ਕਮੀ ਨਹੀਂ ਰਹੇਗੀ। ਅੱਜ ਵੀ ਵਰਲਡ ਦੇ ਜਦੋਂ 100 ਅਮੀਰ ਬੰਦਿਆਂ ਦੀ ਗੱਲ ਹੁੰਦੀ ਹੈ ਨਾ, ਵੀ ਵਰਲਡ ਵਿੱਚ ਸਭ ਤੋਂ 100 ਬੰਦੇ ਅਮੀਰ ਕਿਹੜੇ ਨੇ, ਅਤੇ ਉਹਨਾਂ ਵਿੱਚੋਂ 10 ਬੰਦੇ ਕਲਗੀਧਰ ਪਾਤਸ਼ਾਹ ਦੇ ਸਿੱਖ ਸਦਿੰਦੇ ਹਨ ਪੂਰੇ ਵਰਲਡ ਭਰ ਵਿੱਚ, ਅਤੇ ਗਿਣਤੀ ਕਿੰਨੀ ਹੈ ਸਾਡੀ ਉਹਦੇ ਮੁਤਾਬਕ। ਇਹ ਸਾਡੇ ਮਾਣ ਅਤੇ ਫਕਰ ਵਾਲੀਆਂ ਬਾਤਾਂ ਹਨ ਜਿਹੜੀਆਂ ਸਾਨੂੰ ਵਿੱਚ ਨੈਗੇਟਿਵਿਟੀ ਤਾਂ ਅਸੀਂ ਬਹੁਤ ਵਿਚਾਰਦੇ ਹਾਂ, ਜੋ ਪੋਜ਼ਿਟਿਵ ਚੀਜ਼ਾਂ ਨੇ, ਸਕਾਰਾਤਮਕ ਚੀਜ਼ਾਂ ਨੇ, ਉਹਦੀ ਵਿਚਾਰ ਵੀ ਚਰਚਾ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਏ। ਅਸੀਂ ਇੱਕ ਨਿੱਕੇ ਨਿੱਕੇ ਮੁੱਦੇ ਛੋਟੇ ਮੋਟੇ ਬਣਾ ਕੇ ਇੱਕ ਦੂਜੇ ਦੀਆਂ ਲੱਤਾਂ ਉਹਦੇ ਨਾਲ ਹੀ ਖਿੱਚੀ ਜਾਂਦੇ, ਆਹ ਹੋ ਗਿਆ, ਫਲਾਣੇ ਨੇ ਆਹ ਕਰਤਾ, ਅਮਕਾ ਕਰਤਾ। ਸਾਰਥਕ ਸੋਚ ਲੈ ਕੇ ਤੁਰੀਏ। ਕਲਗੀਧਰ ਪਾਤਸ਼ਾਹ ਨੇ ਸਾਨੂੰ ਸਾਰਥਕ ਸੋਚ, ਉਹਨਾਂ ਵੇਲਿਆਂ 'ਚ ਸੋਚ ਵੀ ਨਹੀਂ ਸੀ ਸਕਦਾ ਕੋਈ ਇੱਦਾਂ ਹੋ ਸਕਦਾ, ਰਾਜੇ ਆਪ ਹੈਰਾਨ ਨੇ, ਭੀਮ ਚੰਦ ਇਹ ਕਿਵੇਂ ਹੋ ਸਕਦਾ ਇਹਨਾਂ ਤੁਰਕਾਂ ਦਾ ਰਾਜ ਖਤਮ ਹੋਵੇ। ਆਹ ਗਰੀਬੜੇ ਜਿਨ੍ਹਾਂ ਦੇ ਘਰ 'ਚ ਕਿਲੋ ਦਾਣੇ ਨਹੀਂ ਹੁੰਦੇ, ਤੁਸੀਂ ਕਹਿੰਦੇ ਹੋ ਰਾਜੇ ਬਣਨਗੇ, ਇਹ ਕਿਵੇਂ ਹੋ ਸਕਦਾ? ਤੁਸੀਂ ਕਹਿੰਦੇ ਹੋ ਬਾਦਸ਼ਾਹ ਹੋਣਗੇ, ਇਹ ਕਿਵੇਂ ਹੋ ਸਕਦਾ? ਪਰ ਮੇਰੇ ਪਾਤਸ਼ਾਹ ਨੇ ਸੋਚ ਹੀ ਇਹੋ ਜਿਹੀ ਦਿੱਤੀ, ਕਹਿਣ ਲੱਗੇ ਰਾਜੇ ਹੋਣਗੇ, ਇਹ ਬਾਦਸ਼ਾਹ ਹੋਣਗੇ, ਇਹਨਾਂ ਦੇ ਰਾਜ ਸਾਜ ਦਾ ਅੰਤ ਨਹੀਂ ਹੋਵੇਗਾ।
ਜੇ ਅਬ ਮਰਦ ਗਰਦ ਮਿਲ ਜੈ ਹੈ,
ਆਹ ਜਿਹੜੇ ਵੱਡੇ ਵੱਡੇ ਮਰਦ ਕਹਾਉਂਦੇ ਆਪਣੇ ਆਪ ਨੂੰ, ਇਹ ਗਰਦ ਵਿੱਚ ਮਿਲ ਜਾਣਗੇ। ਕਲਗੀਧਰ ਜੀ ਦੇ ਬਚਨ ਨੇ, ਨਰਦ ਗਰਦ ਮੈਂ ਮਿਲਾਊ, ਜੋ ਮਾਤੇ ਅਭਿਮਾਨ ਕੇ ਵਿਜੈ ਛੰਦ, ਲੰਕ ਲੂਟ ਲਿਆਊ, ਪਲਕ ਪੇਸ਼ਖਾਨਾ ਚਲਾਊ, ਨਰਦ ਗਰਦ ਮੈਂ ਮਿਲਾਊ, ਜੋ ਮਾਤੇ ਅਭਿਮਾਨ ਕੇ ਰੂਮ ਨੌਬਤ ਬਜਾਊ, ਪਾਤਸ਼ਾਹੀ ਲੈ ਕਰਾਊ, ਸ਼ਾਮ ਮੋਹਰਾ ਚਲਾਊ। ਇਹ ਬਚਨ ਕਲਗੀਧਰ ਜੀ ਦੇ ਕਹੇ ਸਾਰਥਕ ਹਨ।
ਸਿੰਘ ਸੂਰਮੇ ਜਗ ਵਿਦਤੈ ਹੈ,
ਸਿੰਘ ਸੂਰਮੇ ਜਗਤ ਵਿੱਚ ਵਿਦਤ ਹੋਣਗੇ, ਜਿਹਨਾਂ ਨੂੰ ਤੁਸੀਂ ਅੱਜ ਕਹਿ ਦਿਓ ਕੰਮੀ ਕਮੀਨ, ਘੁਮਿਆਰ ਚਮਾਰ, ਫਲਾਣੀ ਬਰਾਦਰੀ ਲੁਹਾਰ, ਇਹ ਖੱਤਰੀ ਹੈ, ਸ਼ੂਦਰ ਹੈ, ਇਹ ਕਹਿੰਦੇ ਆ ਨਾ, ਅੱਜ ਵੱਖਰੇ ਵੱਖਰੇ ਨਾਂ ਲੈਂਦੇ ਆ। ਪਾਤਸ਼ਾਹ ਕਹਿੰਦੇ ਇਹ ਆਉਣ ਵਾਲੇ ਸਮੇਂ 'ਚ ਸਾਰੇ ਖਾਲਸੇ ਦਾ ਰੂਪ ਬਣ ਕੇ ਸਿੰਘ ਸੂਰਮੇ ਸਦਾਉਣਗੇ, ਇਹਨਾਂ ਨੂੰ ਸਿੰਘ ਸੂਰਮੇ ਦੇ ਨਾਂ 'ਤੇ ਸੰਸਾਰ ਦੇ ਵਿੱਚ ਸ਼ੋਹਰਤ ਪ੍ਰਾਪਤ ਹੋਵੇਗੀ।
ਤੁਮ ਪੀ ਤਿੰਨ ਕੇ ਬਨੋ ਅਧੀਨ,
ਸੁਣ ਲਓ ਰਾਜਿਓ, ਤੁਸੀਂ ਵੀ ਮੇਰੇ ਖਾਲਸੇ ਦੇ ਅਧੀਨ ਹੋਵੋਗੇ। ਅੱਜ ਤੁਹਾਡਾ ਆਪਣਾ ਰਾਜ, ਤੁਰਕਾਂ ਦੇ ਅਧੀਨ ਹੋ ਤੁਸੀਂ। ਕਹਿੰਦੇ ਫਿਰ ਆਉਣ ਵਾਲੇ ਸਮੇਂ 'ਚ ਮੇਰੇ ਖਾਲਸੇ ਦਾ ਹਾਲਾ ਭਰਿਆ ਕਰੋਗੇ, ਤੁਸੀਂ ਮੇਰੇ ਪੰਥ ਦੇ ਅੱਗੇ ਅਧੀਨ ਹੋਵੋਗੇ।
ਜੇ ਨਾ ਬਨੋ ਅਵਨੀਲੇ ਚੀਨ,
ਤੇ ਜੇ ਅਧੀਨ ਨਾ ਹੋਏ, ਮੇਰੇ ਖਾਲਸੇ ਦੇ ਤਾਬਿਆਂ ਨਾ ਚੱਲੇ, ਤੇ ਮੇਰਾ ਖਾਲਸਾ ਇੰਨਾ ਸਖਸ਼ਮ ਹੋਵੇਗਾ, ਤੁਹਾਡਾ ਰਾਜ ਖੋ ਲਵੇਗਾ। ਔਰ ਇਹ ਗੱਲ ਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਾ, ਬਾਬਾ ਬੰਦਾ ਸਿੰਘ ਬਹਾਦਰ ਨੇ ਕਲਗੀਧਰ ਪਾਤਸ਼ਾਹ ਦੇ ਬਚਨਾਂ ਨਾਲ ਕੁਝ ਸਾਲਾਂ ਬਾਅਦ ਹੀ ਇਹ ਸਾਰਾ ਕੁਝ ਸੱਚ ਕਰਕੇ ਵਿਖਾ ਦਿੱਤਾ ਸੀ। ਕਹਿਣ ਲੱਗੇ ਜੇ ਤਾਂ ਅਧੀਨ ਹੋਵੋਗੇ ਠੀਕ, ਜੇ ਖਾਲਸੇ ਦੀ ਅਧੀਨਗੀ ਨਾ ਮੰਨੋਗੇ ਤਾਂ ਮੇਰਾ ਖਾਲਸਾ ਇੰਨਾ ਸਮਰੱਥ ਹੋਵੇਗਾ ਵੀ ਤੁਹਾਡੇ ਕੋਲੋਂ ਰਾਜ ਖੋ ਲਵੇਗਾ।
ਭੀਮ ਚੰਦ ਆਦਿਕ ਸੁਣ ਕਰਕੇ,
ਰਾਜੇ ਭੀਮ ਚੰਦ ਨੇ ਤੇ ਬਾਕੀ ਦੇ ਜਿਹੜੇ ਨਾਲ ਦੇ ਰਾਜੇ ਸੀ ਉਹਨਾਂ ਨੇ ਜਦੋਂ ਕਲਗੀਧਰ ਜੀ ਦੇ ਬਚਨ ਸੁਣੇ,
ਸਹਿ ਨਾ ਸਕੇ ਕੱਚ ਰਿਸ ਉਰ ਤਰ ਕੇ,
ਇਹਨਾਂ ਕੋਲੋਂ ਸਹਿ ਨਹੀਂ ਗਏ, ਸੜ ਗਏ, ਇੱਕ ਵਾਰੀ ਥੋੜਾ ਜਿਹਾ ਗੁੱਸੇ ਵਿੱਚ ਆ ਕੇ ਖਿੱਚ ਗਏ।
ਕਹਿਤ ਪਾਈ ਹਮ ਤੋਂ ਨੈ ਮਾਨੇ,
ਕਹਿਣ ਲੱਗੇ ਅਸੀਂ ਤਾਂ ਨਹੀਂ ਮੰਨਦੇ ਜੀ, ਖਿੱਚ ਗਏ। ਜਦੋਂ ਪਾਤਸ਼ਾਹ ਨੇ ਕਿਹਾ ਨਾ ਤੁਹਾਡਾ ਰਾਜ ਵੀ ਖੋ ਲੈਣਾ ਹੈ ਨਾ, ਜੇ ਇਹਨਾਂ ਦੀ ਅਧੀਨਗੀ ਨਾ ਮੰਨੀ, ਸੜ ਗਏ ਇਕਦਮ, ਸੜੇ ਬੜੇ ਬੋਲੇ, ਕਹਿਣ ਲੱਗੇ ਜੀ ਅਸੀਂ ਨਹੀਂ ਤੁਹਾਡੀ ਗੱਲ ਮੰਨਦੇ।
ਬੇਸ ਸੁਕੇਸ਼ ਕਾਚ ਨੈ ਠਾਨੇ,
ਨਾ ਅਸੀਂ ਤੁਹਾਡਾ ਦਿੱਤਾ ਭੇਖ ਧਾਰਨ ਕਰਨਾ, ਨਾ ਕੇਸ ਰੱਖਣੇ ਆ, ਨਾ ਤੇੜ ਕਛਿਹਰਾ ਪਾਉਣਾ, ਅਸੀਂ ਤਾਂ ਮੁੰਡਨ ਵੀ ਕਰਾਂਗੇ, ਧੋਤੀ ਵੀ ਪਾਵਾਂਗੇ।
ਆਗੇ ਜਿਮ ਜਾਨੋ ਤਿਮ ਕਰੋ,
ਅੱਗੇ ਤੁਹਾਨੂੰ ਜਿਵੇਂ ਆਵੇ ਤਿਵੇਂ ਕਰੋ, ਅਸੀਂ ਤੁਹਾਡੀ ਗੱਲ ਨਹੀਂ ਮੰਨਣੀ, ਅਸੀਂ ਤੁਹਾਡਾ ਭੇਖ ਨਹੀਂ ਮੰਨਣਾ, ਅੱਗੇ ਜਿਵੇਂ ਤੁਸੀਂ ਕਰੋਗੇ ਉਹ ਤੁਹਾਡੀ ਇੱਛਾ ਹੈ।
ਚਤਰ ਵਰਨ ਪਰ ਨਿਜ ਕਰ ਧਰੋ,
ਤੁਸੀਂ ਇਹਨਾਂ ਚਾਰ ਵਰਨਾਂ ਦੇ ਲੋਕਾਂ ਦੇ ਸਿਰ ਤੇ ਆਪਣਾ ਹੱਥ ਧਰਨਾ ਧਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਅਸੀਂ ਤੁਹਾਡੀ ਗੱਲ ਨਹੀਂ ਮੰਨਣੀ, ਅਸੀਂ ਜਿਵੇਂ ਆਪ ਜੀ ਕਹਿ ਰਹੇ ਹੋ ਇੱਦਾਂ ਨਹੀਂ ਚੱਲ ਸਕਦੇ, ਤੁਸੀਂ ਜੇ ਸਾਡੇ ਤੋਂ ਨਾਰਾਜ਼ ਹੋ ਕੇ ਨਾ ਚਾਰ ਵਰਨਾਂ ਦੇ ਸਿਰਾਂ ਤੇ ਹੱਥ ਧਰਨਾ ਤਾਂ ਧਰ ਦਿਓ, ਤੁਹਾਡੀ ਮਰਜ਼ੀ ਹੈ।
ਸੁਣ ਸਤਿਗੁਰ ਬੋਲੇ ਤਿਸ ਕਾਲਾ,
ਸੁਣ ਕੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਰਾਜਿਆਂ ਨੂੰ, ਕਹਿਣ ਲੱਗੇ
ਤੁਮੇ ਰਾਜ ਕੋ ਮਦ ਗਿਰ ਪਾਲਾ,
ਮਹਾਰਾਜ ਜੀ ਕਹਿੰਦੇ ਹੋ ਪਹਾੜੀ ਰਾਜ ਹੋ, ਤੁਹਾਨੂੰ ਆਪਣੇ ਰਾਜ ਦਾ ਹੰਕਾਰ ਹੈ ਵੀ ਅਸੀਂ ਰਾਜੇ ਹਾਂ, ਸਾਡੇ ਕੋਲ ਰਾਜ ਭਾਗ ਹੈ, ਸਾਡੇ ਕੋਲ ਸੈਨਾ ਹੈ, ਸਾਡੇ ਕੋਲ ਕਿਲੇ ਨੇ, ਸਾਡੇ ਕੋਲ ਖਜ਼ਾਨਾ, ਸਾਡੇ ਕੋਲ ਅਸਤਰ ਸ਼ਸਤਰ ਨੇ, ਇਹਦਾ ਹੰਕਾਰ ਤੁਹਾਡੇ ਹਿਰਦੇ ਵਿੱਚ ਹੈ।
ਸਿੱਖ ਜੀ ਬਨਤ ਰਾਜ ਵੱਧ ਜਾਤੇ,
ਜੇ ਤੁਸੀਂ ਸਾਡੇ ਸਿੱਖ ਬਣ ਜਾਂਦੇ ਤੇ ਤੁਹਾਡਾ ਰਾਜ ਹੋਰ ਵੱਧ ਜਾਣਾ ਸੀ, ਤੁਹਾਡਾ ਪ੍ਰਤਾਪ ਹੋਰ ਵੱਧ ਜਾਣਾ ਸੀ।
ਬਲ ਕਰ ਲੀਨ ਕੈਤ ਗਰਬਾਤੇ,
ਪਰ ਤੁਸੀਂ ਸਾਡਾ ਅਹਿਸਾਨ ਨਹੀਂ ਸੀ ਮੰਨਣਾ, ਗੁਰੂ ਘਰ ਦੀ ਕਿਰਪਾ ਨਹੀਂ ਸੀ ਮੰਨਣੀ। ਜੇ ਰਾਜ ਵੱਧ ਜਾਂਦਾ, ਸਿੱਖ ਬਣ ਜਾਂਦੇ ਤੇ ਸਿੱਖ ਬਣ ਕੇ ਜੇ ਤੁਹਾਡਾ ਰਾਜ ਵੱਧ ਜਾਂਦਾ ਤੇ ਤੁਸੀਂ ਹੰਕਾਰ ਵਿੱਚ ਕਹਿਣਾ ਸੀ ਕਿ ਅਸੀਂ ਆਪਣੇ ਬਲ ਨਾਲ ਰਾਜ ਵਧਾਇਆ, ਤੁਸੀਂ ਇਹ ਨਹੀਂ ਸੀ ਕਹਿਣਾ ਵੀ ਗੁਰੂ ਘਰ ਦੀ ਕਿਰਪਾ ਹੋਈ। ਤੁਸੀਂ ਕਹਿਣਾ ਸੀ ਅਸੀਂ ਆਪਣੇ ਬਲ ਨਾਲ ਰਾਜ ਵਧਾਇਆ, ਸਾਡੇ ਕੋਲ ਫੌਜਾਂ ਨੇ, ਅਸੀਂ ਰਾਜੇ ਪਹਿਲਾਂ ਹੀ ਰਾਜੇ ਸੀ, ਅਸੀਂ ਆਪਣੇ ਬਲ ਨਾਲ ਰਾਜ ਭਾਗ ਵਿੱਚ ਵਾਧਾ ਕੀਤਾ। ਤੁਸੀਂ ਗੁਰੂ ਘਰ ਦਾ ਪਰਉਪਕਾਰ ਨਹੀਂ ਸੀ ਮੰਨਣਾ।
ਦਿਓ ਗੁਰੂ ਕੋ ਜਾਣਤ ਨਾਈ,
ਤੁਸੀਂ ਇਹ ਜਾਣਨਾ ਹੀ ਨਹੀਂ ਸੀ, ਕਿਰਤ ਘਣ ਬਣ ਜਾਣਾ ਸੀ, ਤੁਸੀਂ ਇਹ ਜਾਣਨਾ ਹੀ ਨਹੀਂ ਸੀ ਕਿ ਇਹ ਰਾਜ ਗੁਰੂ ਘਰੋਂ ਸਾਨੂੰ ਮਿਲਿਆ, ਗੁਰੂ ਸਾਹਿਬ ਨੇ ਦਿੱਤਾ ਹੈ।
ਰਾਜ ਪੁਸ਼ਤ ਕੋ ਮਦ ਚਿਤ ਮਾਈ,
ਤੁਸੀਂ ਪੁਸ਼ਤਾਂ ਤੋਂ ਰਾਜ, ਅਸੀਂ ਤਾਂ ਪੁਸ਼ਤਾਂ ਤੋਂ ਰਾਜ ਆਏ, ਤੁਸੀਂ ਹੰਕਾਰ ਰੱਖਣਾ ਸੀ ਮਨ 'ਚ ਕਿ ਅਸੀਂ ਤਾਂ ਸਾਡੇ ਪਿਓ ਦਾਦੇ ਵੀ ਰਾਜੇ ਸੀ, ਅਸੀਂ ਆਪਣਾ ਰਾਜ ਵਧਾਇਆ ਹੈ, ਤੁਸੀਂ ਇਸੇ ਹੰਕਾਰ ਵਿੱਚ ਗਰਕ ਹੋਣਾ ਸੀ।
ਚਾਰੋਂ ਬਰਨ ਰੰਕ ਜੇ ਲੈ ਹੈ,
ਚੰਗਾ ਹੋਇਆ ਨਾ ਕਰਤੀ ਹੈ ਤੁਸੀਂ, ਹੁਣ ਇਹ ਰਾਜ ਭਾਗ ਇਹ ਚਾਰ ਵਰਣਾਂ ਦੇ, ਜਿਨ੍ਹਾਂ ਨੂੰ ਤੁਸੀਂ ਰੰਕੜੇ ਕਹਿੰਦੇ ਹੋ, ਗਰੀਬੜੇ ਕਹਿੰਦੇ ਹੋ, ਇਹਨਾਂ ਚਾਰ ਵਰਣਾਂ ਦੇ ਰੰਕਾਂ ਨੇ ਹੁਣ ਇਹ ਰਾਜ ਸਮਾਜ ਪ੍ਰਾਪਤ ਕਰਨਾ, ਇਹਨਾਂ ਨੂੰ ਅਸੀਂ ਰਾਜ ਭਾਗ ਬਖਸ਼ਣਾ ਹੈ।
ਸਭ ਵਿਦ ਕੋ ਸਮਾਜ ਬਿਰਦ ਹੈ,
ਇਹ ਸਰਵ ਪ੍ਰਕਾਰ ਨਾਲ ਆਪਣਾ ਰਾਜ ਸਾਜ ਸਮਾਜ ਵਧਾਵਣਗੇ, ਇਹਨਾਂ ਦਾ ਰਾਜ ਸਮਾਜ ਵਧੇਗਾ।
ਜਾਣੇ ਕਹੀ ਗੁਰੂ ਇਹ ਦੀਨੋ,
ਜਦੋਂ ਇਹਨਾਂ ਨੂੰ ਰਾਜ ਸਾਜ ਪ੍ਰਾਪਤ ਹੋਵੇਗਾ, ਇਹ ਜਾਣਨਗੇ ਕਿ ਸਾਨੂੰ ਇਹ ਰਾਜ ਬਾਜਾਂ ਵਾਲੇ ਕਲਗੀਧਰ ਜੀ ਨੇ ਦਿੱਤਾ। ਜੇ ਤੁਸੀਂ ਸਿੱਖ ਬਣ ਜਾਂਦੇ, ਤੁਹਾਡਾ ਰਾਜ ਵੱਧਦਾ ਤੇ ਤੁਸੀਂ ਹੰਕਾਰ 'ਚ ਹੀ ਰਹਿਣਾ ਸੀ ਵੀ ਅਸੀਂ ਤਾਂ ਆਪ ਵਧਾਇਆ ਆਪਣਾ ਰਾਜ। ਹੁਣ ਇਹ ਰਾਜ ਅਸੀਂ ਆਪਣੇ ਨਾ ਗਰੀਬ ਸਿੱਖਾਂ ਨੂੰ ਦੇਵਾਂਗੇ। ਇਨ ਗਰੀਬ ਸਿੱਖਨ ਕੋ ਦੈਹੋਂ ਪਾਤਸ਼ਾਹੀ, ਯਾਦ ਕਰਾਂ ਹਮਰੀ ਗੁਰਿਆਈ। ਇਹ ਸਾਡਾ ਗੁਰੂ ਪੁਣਾ ਚੇਤੇ ਰੱਖਣਗੇ, ਇਹ ਜਾਣਨਗੇ ਕਿ ਇਹ ਰਾਜ ਭਾਗ ਸਾਨੂੰ ਕਲਗੀਧਰ ਜੀ ਨੇ ਬਖਸ਼ਿਆ। ਇਹ ਹੰਕਾਰ ਵਿੱਚ ਨਹੀਂ ਆਉਣਗੇ, ਇਹ ਗੁਰੂ ਘਰ ਦੀ ਕਿਰਪਾ। ਖਾਲਸਾ ਜੀ, ਜਦੋਂ ਕਿਸੇ ਨੇ ਇਹ ਗੱਲ ਭੁਲਾ ਦਿੱਤੀ ਨਾ ਕਿ ਇਹ ਰਾਜ ਸਾਨੂੰ ਗੁਰੂ ਕਰਕੇ, ਗੁਰੂ ਕੇ ਪੰਥ ਕਰਕੇ ਮਿਲਿਆ, ਫਿਰ ਉਹ ਰੁੜ ਗਏ। ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਸ ਗੱਲ ਨੂੰ ਆਪਣੇ ਹਿਰਦੇ 'ਚ ਪੱਕੇ ਤੌਰ 'ਤੇ ਪੱਲੇ ਬੰਨਿਆ ਕਿ ਇਹ ਰਾਜ ਸਾਨੂੰ ਗੁਰੂ ਸਾਹਿਬ ਨੇ ਦਿੱਤਾ, ਉਹਨਾਂ ਦੀਆਂ ਪੀੜ੍ਹੀਆਂ ਵੀ ਰਾਜ ਕਰਦੀਆਂ ਰਹੀਆਂ। ਜਦੋਂ ਆਪਣੇ ਹੰਕਾਰ 'ਚ ਕੋਈ ਆ ਜਾਏ, ਫਿਰ ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡਾਂ ਘਰ ਘਰ ਮੰਗਾਏ। ਜਿਹੜੇ ਹੰਕਾਰੀ ਨੇ ਫਿਰ ਉਹਨਾਂ ਨੂੰ ਦੁੱਖ ਭੁੱਖ ਮਿਲਦੀ ਹੈ, ਉਹ ਹੱਥ ਤੱਡ ਕੇ ਘਰ ਘਰ ਮੰਗਣ ਵਾਸਤੇ ਮਜਬੂਰ ਹੋ ਜਾਂਦੇ ਨੇ, ਵੱਡੇ ਵੱਡੇ ਰਾਜੇ ਵੀ। ਤੇ ਪਾਤਸ਼ਾਹ ਕਹਿੰਦੇ ਮੈਂ ਆਪਣੇ ਨਾ ਸਿੱਖਾਂ ਨੂੰ, ਗਰੀਬਾਂ ਨੂੰ ਪਾਤਸ਼ਾਹੀ ਦਿਆਂਗਾ, ਇਹ ਜਾਣਨਗੇ ਕਿ ਇਹ ਰਾਜ ਭਾਗ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ।
ਗੁਰ ਪ੍ਰਤਾਪ ਬਲ ਤੇ ਹਮ ਲੀਨੋ,
ਗੁਰੂ ਸਾਹਿਬ ਦੇ ਪ੍ਰਤਾਪ ਨਾਲ, ਗੁਰੂ ਸਾਹਿਬ ਦੇ ਬਲ ਨਾਲ ਅਸੀਂ ਇਹ ਰਾਜ ਲਿਆ। ਇਹ ਨਾ ਆਖਣਗੇ ਅਸੀਂ ਆਪ ਲਿਆ, ਇਹ ਆਖਣਗੇ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ, ਗੁਰੂ ਸਾਹਿਬ ਦੇ ਪ੍ਰਤਾਪ ਨਾਲ ਅਸੀਂ ਇਹ ਬਲ ਪ੍ਰਾਪਤ ਕੀਤਾ ਹੈ।
ਜਬ ਦੀਨਨ ਤੇ ਰਾਜ ਕਰਾਓ, ਦੀਨ ਬੰਦੂ ਗੁਰ ਤਦਨ ਕਹਾਓ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਜਿਸ ਦਿਨ ਮੈਂ ਇਹਨਾਂ ਦੀਨਾਂ ਤੋਂ, ਗਰੀਬਾਂ ਤੋਂ, ਦੀਨਨ ਦਾ ਮਤਲਬ ਗਰੀਬ, ਦੁਖੀ ਗਰੀਬ, ਇਹਨਾਂ ਗਰੀਬ ਗੁਰਬਿਆਂ ਤੋਂ ਜਦੋਂ ਮੈਂ ਰਾਜ ਕਰਾਵਾਂਗਾ, ਉਸੇ ਦਿਨ ਆਪਣਾ ਨਾਮ ਦੀਨਾ ਬੰਧੂ ਕਹਾਵਾਂਗਾ। ਕਲਗੀਧਰ ਜੀ ਦੇ ਬੇਅੰਤ ਨਾਮ ਪੰਥ ਲੈਂਦਾ ਤੇ ਉਹਨਾਂ ਬੇਅੰਤ ਨਾਵਾਂ ਚੋਂ ਕਲਗੀਧਰ ਜੀ ਦਾ ਇੱਕ ਨਾਮ ਹੈ ਦੀਨਾ ਬੰਧੂ। ਦੀਨਾ ਬੰਧੂ, ਦੀਨ ਬੰਦ ਤਦਨ ਕਹਾਉ, ਮਹਾਰਾਜ ਕਹਿੰਦੇ ਉਸੇ ਦਿਨ ਦੀਨਾ ਬੰਧੂ ਕਹਾਵਾਂਗਾ ਜਦੋਂ ਇਹਨਾਂ ਦੀਨਾਂ ਤੋਂ ਰਾਜ ਕਰਾਵਾਂਗਾ, ਇਹਨਾਂ ਨੂੰ ਬਾਦਸ਼ਾਹੀਆਂ ਦੇਵਾਂਗਾ। ਕੌਣ ਜਾਣਦਾ ਸੀ ਮਾਂ ਸਿੰਘ ਨੂੰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਕਿਹੋ ਕਿਹੋ ਜਿਹੇ ਘਰਾਂ ਪਰਿਵਾਰਾਂ ਵਿੱਚ ਜਨਮੇ। ਸੁੱਖਾ ਸਿੰਘ ਮਾੜੀ ਕੰਬੋ ਕੀ ਵਾਲੇ ਜਿਹਨਾਂ ਮੱਸੇ ਰੰਗੜ ਦਾ ਸਿਰ ਵੱਢਿਆ, ਇਹ ਤਰਖਾਣ ਬਰਾਦਰੀ 'ਚ ਜਨਮੇ ਸੀ। ਸਿੰਘ ਸੱਜ ਗਏ, ਮਾਂ ਪਿਓ ਨੂੰ ਫਿਕਰ ਪੈ ਗਿਆ ਵੀ ਸਿੰਘ ਸੱਜ ਗਿਆ ਸਰਕਾਰ ਸਾਡੀ ਦੁਸ਼ਮਣ ਬਣ ਜਾਏਗੀ। ਰਾਤ ਨੂੰ ਨਸ਼ੀਲੀ ਚੀਜ਼ ਖਵਾਈ, ਸੁੱਤੇ ਪਏ ਦੇ ਸਿਰ ਦੇ ਕੇਸ ਕੱਟਤੇ, ਮੂੰਹ ਦੇ ਕੇਸ ਕੱਟਤੇ। ਸਵੇਰੇ ਉੱਠਿਆ, ਚਿਹਰੇ 'ਤੇ ਕੇਸ ਕੋਈ ਨਾ। ਮਨ ਕੀਤਾ ਵੀ ਮਾਂ ਪਿਓ ਨੂੰ ਹੁਣੇ ਵੱਢ ਕੇ ਡੱਕਰੇ ਡੱਕਰੇ ਕਰਦੇ ਹਾਂ ਵੀ ਜਿਹਨਾਂ ਮੇਰੀ ਸਿੱਖੀ ਨੂੰ ਕਲੰਕ ਲਾਇਆ। ਪਰ ਸੋਚਿਆ ਵੀ ਮਾਂ ਪਿਓ ਨੇ ਜਿਹੋ ਜਿਹੇ ਵੀ ਨੇ, ਇਹਨਾਂ ਨੇ ਜੰਮਿਆ, ਮਾਰਨ ਦਾ ਵੀ ਪਾਪ ਹੈ, ਆਪ ਹੀ ਮਰਦਾ। ਖੂਹ 'ਚ ਛਾਲ ਮਾਰੀ, ਖੂਹ ਡੋਬੇ ਨਾ ਪਾਣੀ, ਉਹ ਖੂਹ ਅੱਜ ਵੀ ਮਾੜੀ ਕੰਬੋ ਕੀ ਹੈ। ਖੂਹ 'ਚ ਛਾਲ ਮਾਰੀ, ਖੂਹ ਦਾ ਪਾਣੀ ਡੋਬੇ ਨਾ, ਬਥੇਰਾ ਪੁੱਠਾ ਸਿੱਧਾ ਹੋਵੇ, ਹੁਣ ਮਾਰੇ ਕਿੱਥੇ ਪਾਣੀ ਜਿਹਨੂੰ ਸਾਹਿਬ ਨੇ ਰੱਖਣਾ ਹੋਵੇ। ਬਾਹਰ ਇੱਕ ਨਿਹੰਗ ਸਿੰਘ ਖੜ੍ਹਾ ਸੀ, ਬੁੱਢੇ ਦਲ ਦਾ, ਬਾਬੇ ਸ਼ਾਮ ਸਿੰਘ ਨਾਰਲੇ ਵਾਲੇ ਦਾ ਸਿੰਘ ਸੀ। ਉਹਨੇ ਆਵਾਜ਼ ਮਾਰੀ, ਸੁੱਖਾ ਸਿਆਂ ਮਰ ਰਿਹਾ, ਜੇ ਮਰਨਾ ਤਾਂ ਦੁਸ਼ਮਣ ਦੀ ਹਿੱਕ 'ਚ ਵੱਜ ਕੇ ਮਰ, ਵੈਰੀਆਂ ਨੂੰ ਮਾਰ ਕੇ ਇੱਦਾਂ ਕਾਇਰਾਂ ਵਾਂਗੂ ਕਿਉਂ ਮਰਦਾ। ਕਹਿੰਦਾ ਮੇਰੇ ਕੇਸ ਕੱਟਦੇ ਆ ਜੀ, ਮੈਂ ਹੁਣ ਜੀ ਕੇ ਕੀ ਲੈਣਾ। ਕਹਿੰਦੇ ਤੂੰ ਥੋੜ੍ਹੀ ਕਟਾਏ ਆ, ਬੇਹੋਸ਼ ਬੰਦਾ ਮੁਰਦੇ ਦੇ ਮਨਿੰਦ ਹੁੰਦਾ, ਗਲਤੀ ਇਹਨਾਂ ਦੀ ਆ, ਤੇਰਾ ਤਾਂ ਮਨ ਪਵਿੱਤਰ ਹੈ ਨਾ, ਚੱਲ ਬਾਹਰ ਨਿਕਲ। ਬਾਹਰ ਆਇਆ ਅਤੇ ਪਿਓ ਇਹਦਾ ਕਹਿਣ ਲੱਗਾ ਬਾਬੇ ਸੁੱਖਾ ਸਿੰਘ ਹੋਣਾ ਦਾ, ਵੀ ਸੁੱਖਾ ਸਿਆਂ ਵੀ ਇਹ ਤਾਂ ਸਿੰਘ ਨੇ, ਜ਼ਮੀਂਦਾਰ ਨੇ, ਇਹਨਾਂ ਦੀਆਂ ਜ਼ਮੀਨਾਂ ਨੇ, ਤਾਂ ਆਪਣੇ ਜ਼ਮੀਨਾਂ ਪਿੱਛੇ ਲੜਦੇ, ਆਪਾਂ ਤਾਂ ਤਰਖਾਣ ਆ, ਮਿਸਤਰੀਆਂ ਰੋਜ਼ ਕਰਕੇ ਨਵਾਂ ਖਾਣਾ, ਵੀ ਆਪਾਂ ਕਿਹੜੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨੇ ਆ ਵੀ ਜਿਹੜਾ ਆਪਾਂ ਜਾ ਕੇ ਸਿੱਖ ਬਣ ਕੇ ਸਰਕਾਰ ਨੂੰ ਦੁਸ਼ਮਣ ਬਣਾਈਏ ਆਪਣਾ। ਭਾਈ ਸੁੱਖਾ ਸਿੰਘ ਨੇ ਜਵਾਬ ਦਿੱਤਾ, ਪੰਥ ਪ੍ਰਕਾਸ਼ ਵਿੱਚ ਉਹ ਬਚਨ ਆਉਂਦੇ ਆ, ਕਹਿਣ ਲੱਗੇ ਪਿਤਾ ਜੀ, ਕਲਗੀਧਰ ਜੀ ਨੇ ਮੇਰੇ ਵਰਗੇ ਗਰੀਬ ਸਿੱਖਾਂ ਨੂੰ ਵੇਖ ਕੇ ਹੀ ਕਿਹਾ ਸੀ, ਇਹਨੇ ਗਰੀਬ ਸਿੱਖਾਂ ਕੋ ਦੈ ਹੋ ਪਾਤਸ਼ਾਹੀ। ਉੱਥੇ ਕੋਈ ਜੱਟ, ਇਹ ਤਾਂ ਪਰਟੀਕੁਲਰ ਨਹੀਂ ਵੀ ਮਹਾਰਾਜ ਜੀ ਨੇ ਕਿਹਾ ਵੀ ਜਿਹੜੇ ਜ਼ਿਮੀਂਦਾਰ ਨੇ ਇਹਨਾਂ ਨੂੰ ਰਾਜ ਦੇਣਾ। ਪਾਤਸ਼ਾਹ ਨੇ ਚਾਰੇ ਵਰਨ ਇਕੱਠੇ ਕਰਕੇ, ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼, ਪੰਥ ਸਾਜਿਆ ਅਤੇ ਆਖਿਆ ਮੈਂ ਰਾਜ ਆਪਣੇ ਪੰਥ ਨੂੰ ਦੇਣਾ, ਕਿਸੇ ਇੱਕ ਬਰਾਦਰੀ ਨੂੰ ਨਹੀਂ। ਤੋ ਇਹ ਬਚਨ ਹੋ ਰਹੇ ਨੇ, ਕਲਗੀਧਰ ਸਵਾਮੀ ਜੀ ਕਹਿ ਰਹੇ ਨੇ ਕਿ ਜਿਹਨਾਂ ਨੂੰ ਲੋਕ ਗਰੀਬ ਕਹਿੰਦੇ, ਨਿਮਾਣਾ ਕਹਿੰਦੇ, ਦੀਨ ਕਹਿੰਦੇ, ਇਹਨਾਂ ਨੂੰ ਰਾਜ ਦਿਆਂਗਾ, ਰਾਜ ਕਰਾਵਾਂਗਾ ਇਹਨਾਂ ਤੋਂ। ਜਦੋਂ ਇਹਨਾਂ ਤੋਂ ਰਾਜ ਕਰਾਵਾਂਗਾ, ਉਸੇ ਦਿਨ ਦੀਨਾ ਬੰਧ ਗੁਰ ਤਦਨ ਕਹਾਉਂ, ਉਸੇ ਦਿਨ ਦੀਨ ਬੰਧੂ ਕਹਾਵਾਂਗਾ।
ਰੰਕਨ ਕੇ ਸਿਰ ਪਰ ਕਰ ਤਾਰੋ,
ਇਹਨਾਂ ਰੰਕਾਂ ਦੇ ਸਿਰਾਂ ਤੇ, ਗਰੀਬਾਂ ਦੇ ਸਿਰਾਂ ਤੇ ਆਪਣਾ ਹੱਥ ਧਰਾਂਗਾ। ਆਮ ਕਰਕੇ ਧਾਰਨਾ ਪਿੰਡਾਂ ਨਗਰਾਂ, ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੁੰਦਾ ਨਾ, ਉਦੋਂ ਪੜ੍ਹਦੇ ਹੁੰਦੇ ਛੋਟੇ ਹੁੰਦੇ ਹਾਂ, ਗੁਰੂ ਨਾਨਕ ਯਾਰ ਗਰੀਬਾਂ ਦਾ, ਇਹ ਬਚਨ ਉਦੋਂ ਅਕਸਰ ਧਾਰਨਾ ਦੇ ਰੂਪ 'ਚ ਪੜ੍ਹਿਆ ਜਾਂਦਾ ਵੀ ਜਿਹੜਾ ਕੋਈ ਗਰੀਬ ਨਿਮਾਣਾ ਉਹਨਾਂ ਦੇ ਸਤਿਗੁਰੂ ਜੀ ਨੇ, ਜਿਸ ਕਾ ਨਾਹੀਂ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ, ਜਿਹਦਾ ਕੋਈ ਨਹੀਂ ਉਹਦੇ ਸਵਾਮੀ ਹਨ। ਹਾਂਜੀ,
ਸ੍ਰੀ ਅਸਕੇਤ ਚਰਨ ਪਰ ਡਾਰੋ,
ਮੈਂ ਆਪਣੇ ਇਸ ਸਾਰੇ ਪੰਥ ਨੂੰ, ਸ੍ਰੀ ਅਸਕੇਤ ਦਾ ਮਤਲਬ ਹੈ ਅਕਾਲ ਪੁਰਖ, ਅਸਕੇਤ ਕਹਿੰਦੇ ਜਿਸ ਦੀ ਧੁਜਾ ਵਿੱਚ ਸ੍ਰੀ ਸਾਹਿਬ ਦਾ ਨਿਸ਼ਾਨ ਹੈ। ਅਕਾਲ ਪੁਰਖ ਦੀ ਜਿਹੜੀ ਧੁਜਾ ਹੈ ਨਾ, ਉਹਦੇ 'ਚ ਸ੍ਰੀ ਸਾਹਿਬ ਦਾ ਨਿਸ਼ਾਨ ਹੈ। ਇਸ ਕਰਕੇ ਕਹਿੰਦੇ ਜਿਸ ਦੇ ਝੰਡੇ ਵਿੱਚ, ਜਿਸ ਦੇ ਨਿਸ਼ਾਨ ਵਿੱਚ ਸ੍ਰੀ ਸਾਹਿਬ ਦਾ ਨਿਸ਼ਾਨ ਹੈ, ਮੈਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਆਪਣੇ ਪੰਥ ਨੂੰ ਪਾਵਾਂਗਾ।
ਯਾ ਤੇ ਹੋਣ ਹਾਰ ਤੁਮ ਪ੍ਰੇਰੇ,
ਇਸ ਕਰਕੇ ਪਹਾੜੀ ਰਾਜ ਹੋਣੀ ਨੇ ਤੁਹਾਨੂੰ ਪ੍ਰੇਰਿਆ, ਤੁਹਾਡਾ ਕੋਈ ਦੋਸ਼ ਨਹੀਂ। ਇਹ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ, ਇਹ ਹੋਣੀ ਨੇ ਤੁਹਾਡੇ ਮੂੰਹੋਂ ਕਢਾਈਆਂ ਹਨ।
ਭਲੋ ਆਪਣੋ ਨਾਈ ਨਾ ਹੇਰੋ,
ਤੁਸੀਂ ਆਪਣਾ ਭਲਾ ਨਹੀਂ ਵੇਖਿਆ ਤੇ ਸਗੋਂ ਉਲਟਾ ਬੋਲੇ ਜੇ, ਚੰਗਾ ਹੋਇਆ ਤੁਸੀਂ ਨਾ ਕਰ ਦਿੱਤੀ ਆ, ਤੁਸੀਂ ਗੁਰੂ ਘਰ ਦੀ ਕਿਰਪਾ ਮੰਨਣੀ ਨਹੀਂ ਸੀ ਇਸ ਗੱਲ ਦੀ ਵੀ ਸਾਨੂੰ ਰਾਜ ਮਿਲਿਆ ਗੁਰੂ ਘਰੋਂ। ਇਹ ਹੋਣੀ ਨੇ ਤੁਹਾਡੇ ਮੂੰਹੋਂ ਗੱਲ ਕਹਾਈ ਆ, ਤੁਸੀਂ ਆਪਣਾ ਭਲਾ ਨਹੀਂ ਵੇਖਿਆ।
ਲੈ ਖਾਲਸਾ ਰਾਜ ਤਿਹਾਰੋ,
ਚੰਗਾ ਫਿਰ ਅਸੀਂ ਹੁਣ ਬਚਨ ਕਰਦੇ ਹਾਂ। ਕਿ ਆਉਣ ਵਾਲੇ ਸਮੇਂ 'ਚ ਤੁਹਾਡਾ ਰਾਜ ਵੀ ਮੇਰਾ ਖਾਲਸਾ ਖੋਹ ਕੇ ਆਪਣੇ ਅਧੀਨ ਕਰ ਲਏਗਾ। ਆ ਜਿੰਨੀਆਂ ਪਹਾੜੀ ਰਿਆਸਤਾਂ ਸੀ, ਇਹ ਸਾਰੀਆਂ ਰਿਆਸਤਾਂ ਸਿੱਖਾਂ ਨੇ ਆਪਣੇ ਜ਼ੇਰ ਅਧੀਨ ਕੀਤੀਆਂ। ਬੜੇ ਬੜੇ ਜਰਨੈਲਾਂ ਨੇ, ਭਾਵੇਂ ਜੰਮੂ ਹੈ, ਕਸ਼ਮੀਰ ਹੈ, ਇੱਧਰ ਆ ਬਿੰਨੀਆਂ ਪਹਾੜੀਆਂ ਰਿਆਸਤਾਂ ਦੇ ਰਾਜੇ ਸੀ, ਜਿਹੜੇ ਅਧੀਨ ਹੋ ਗਏ, ਹਾਲਾ ਭਰਦੇ ਰਹੇ। ਜਿਹੜੇ ਨਹੀਂ ਅਧੀਨ ਹੋਏ, ਆਪਣੇ ਅਧੀਨ ਕਰ ਲਏ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ। ਹਾਂਜੀ,
ਪਛਤੈ ਹੋ ਅਬ ਨਹੀਂ ਸੰਭਾਰੋ,
ਫਿਰ ਉਦੋਂ ਪਛਤਾਵੋਗੇ ਤੁਸੀਂ, ਹੁਣ ਸਾਡਾ ਬਚਨ ਨਹੀਂ ਸੰਭਾਲਿਆ, ਹੁਣ ਵੇਲਾ ਨਹੀਂ ਸੰਭਾਲਿਆ, ਪਰ ਬਾਅਦ ਵਿੱਚ ਪਛਤਾਵੋਗੇ।
ਇਤਿਆਦਿਕ ਕਹਿ ਬੋ ਅਰ ਸੁਣਬੋ,
ਇਹ ਬਚਨ ਮਹਾਰਾਜ ਜੀ ਦੇ ਕਹਿਣੇ ਸੁਣਨੇ ਹੋਏ ਰਾਜਿਆਂ ਨਾਲ, ਜਿਹੜੀ ਵਾਰਤਾਲਾਪ ਮਹਾਰਾਜ ਜੀ ਦੀ ਕਲਗੀਧਰ ਜੀ ਦੀ ਬੜੀ ਸਪਸ਼ਟ ਲਫਜ਼ਾਂ ਵਿੱਚ ਹੋਈ।
ਪਇਓ ਪਲੇ ਤਦਪ ਨੈ ਮੰਨਬੋ,
ਹਾਲਾਂਕਿ ਇਹਨਾਂ ਦੇ ਭਲੇ ਵਾਸਤੇ ਬਚਨ ਕੀਤੇ ਕਲਗੀਧਰ ਨੇ, ਪਰ ਇਹੋ ਜਿਹੇ ਮੂਰਖ ਸੀ ਇਹਨਾਂ ਨੇ। ਆਪਣਾ ਮੂਰਖ ਬੰਦੇ ਦੀ ਨਿਸ਼ਾਨੀ ਕੀ ਹੈ? ਬਹੁਤੀਆਂ ਨਿਸ਼ਾਨੀਆਂ 'ਚ ਵੀ ਉਹਦਾ ਕੋਈ ਭਲਾ ਕਰੇ, ਉਹਦਾ ਵੀ ਬੁਰਾ ਮੰਗੇ। ਦੁਨੀਆਂ ਵਿੱਚ ਸਭ ਤੋਂ ਵੱਡਾ ਮੂਰਖ ਬੰਦਾ ਉਹ ਹੈ ਵੀ ਉਹਦਾ ਕੋਈ ਭਲਾ ਕਰੇ, ਜਿਹੜਾ ਭਲਾ ਕਰੇ ਉਹਦਾ ਵੀ ਬੁਰਾ ਮਨਾਵੇ। ਪਾਤਸ਼ਾਹ ਤੇ ਭਲਾ ਕਰ ਰਹੇ ਇਹਨਾਂ ਦਾ, ਇਹ ਉਲਟਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਖਿਲਾਫ ਧਰਮ ਇਹਨਾਂ ਦਾ ਰਹਿਣਾ ਸੀ, ਜਿਹੜਾ ਜੰਗ ਕਰ ਰਹੇ ਆ। ਗੁਰਦੇਵ ਨੇ ਮੁਹਿੰਮ ਛੇੜੀ ਹੈ, ਇਹਨਾਂ ਦਾ ਧਰਮ ਵੀ ਬਚਣਾ ਸੀ, ਹਿੰਦੂ ਧਰਮ ਦੀ ਮਰਿਆਦਾ ਰਹਿਣੀ ਸੀ, ਮੰਦਰ ਰਹਿਣੇ ਸੀ, ਨਹੀਂ ਤਾਂ ਢਾਈ ਜਾਂਦੇ ਸੀ, ਸਾਰਾ ਕੁਝ ਖਤਮ ਕਰੀ ਜਾਂਦੇ ਸੀ। ਇਹ ਗੱਲ ਤਾਂ ਮੁਸਲਮਾਨ ਫਕੀਰਾਂ ਨੇ ਵੀ ਲਿਖੀ ਹੈ ਵੀ ਜੇ ਕਲਗੀਧਰ ਨਾ ਹੁੰਦੇ ਤਾਂ ਸੁੰਨਤ ਹੋਤੀ ਸਭ ਕੀ। ਤੋ ਭਲਾ ਤਾਂ ਇਹਨਾਂ ਦਾ ਹੀ ਸੀ, ਪਰ ਇਹ ਮੂਰਖਾਂ ਦਾ ਇਹੋ ਜਿਹਾ ਟੋਲਾ ਕਿ ਸਤਿਗੁਰੂ ਜੀ ਦੇ ਕੀਤੇ ਭਲੇ ਨੂੰ ਵੀ ਨਹੀਂ ਜਾਣ ਰਹੇ, ਸਗੋਂ ਉਲਟਾ ਨਸ਼ੁਕਰੇ ਬਣ ਕੇ ਮਹਾਰਾਜ ਜੀ ਦੇ ਖਿਲਾਫ ਹੀ ਭੁਗਤਦੇ ਰਹੇ।
ਕਿਤਕ ਸਮੇਂ ਦਰਸ਼ਨ ਕੋ ਕਰਿਓ,
ਕੁਝ ਸਮਾਂ ਮਹਾਰਾਜ ਜੀ ਕੋਲ ਬੈਠੇ ਦਰਸ਼ਨ ਕਰਦੇ ਰਹੇ। ਪਹਾੜੀ ਰਾਜੇ ਨਿੰਮੋ ਝੂਣੇ ਜੇ ਹੋਏ ਬੈਠੇ ਵੇਖੀ ਜਾਂਦੇ, ਪਰ ਬੋਲ ਨਾ ਸਕੇ।
ਪੁਨ ਕਰ ਜੋਰ ਉੱਠਣ ਚਿੱਤ ਤਰਿਓ,
ਫਿਰ ਹੱਥ ਜੋੜ ਕੇ ਮਹਾਰਾਜ ਜੀ ਕੋਲ ਜਾਣ ਵਾਸਤੇ ਇਹਨਾਂ ਨੇ ਫੁਰਨਾ ਕੀਤਾ।
ਬੰਦਨ ਕਰ ਗਮਨੀ ਨਿਜ ਡੇਰੇ,
ਸਤਿਗੁਰੂ ਜੀ ਨੂੰ ਵੰਦਨਾ ਕੀਤੀ, ਮੱਥਾ ਟੇਕਿਆ ਤੇ ਜਿੱਥੇ ਜਿੱਥੇ ਇਹਨਾਂ ਦੇ ਡੇਰੇ ਸੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਕੀਤੇ, ਉੱਥੇ ਵਾਪਸ ਚਲੇ ਗਏ।
ਕਰਤ ਵਿਚਾਰਨ ਬਚਨ ਵਡੇਰੇ,
ਕਲਗੀਧਰ ਜੀ ਦੇ ਬਚਨਾਂ ਦੀ ਵਿਚਾਰ ਕਰ ਰਹੇ ਨੇ, ਜਾਂਦਿਆਂ ਆਪਸ ਵਿੱਚ ਬਹਿ ਕੇ ਗੱਲਾਂ ਕਰਦੇ ਨੇ, ਵੇਖੋ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਕਿੱਦਾਂ ਦੀਆਂ ਗੱਲਾਂ ਕਰ ਰਹੇ। ਹੋ ਸਕਦਾ ਭਲਾ ਕਿੱਡੇ ਵੱਡਾ ਰਾਜ, 700 ਸਾਲ ਹੋ ਗਏ ਉਹਨਾਂ ਨੂੰ ਰਾਜ ਕਰਦਿਆਂ, ਏਡੇ ਸਖਸ਼ਮ ਨੇ, ਬਲੀ ਨੇ, ਲੜਾਉਣਾ ਕਿਹਨਾਂ ਨੂੰ ਉਹਨਾਂ ਨਾਲ ਜਿਨ੍ਹਾਂ ਨੇ ਕਦੇ ਤਲਵਾਰਾਂ ਨਹੀਂ ਚੁੱਕੀਆਂ, ਸ਼ਸਤਰ ਨਹੀਂ ਚੁੱਕੇ, ਜਿਨ੍ਹਾਂ ਨੂੰ ਨਾ ਕਦੇ ਘੋੜੇ ਚੜ੍ਹ ਕੇ ਵੇਖਿਆ। ਕਹਿੰਦੇ ਉਹਨਾਂ ਨੂੰ ਅਸੀਂ ਬਲਵਾਨ ਬਣਾ ਕੇ ਲੜਾਵਾਂਗੇ, ਕਿੱਦਾਂ ਦੀਆਂ ਗੱਲਾਂ ਹੋ ਰਹੀਆਂ। ਹੈਰਾਨ ਸੀ, ਬਾਕੀ ਗੱਲ ਤਾਂ ਹੈਰਾਨੀ ਵਾਲੀ ਸੀ ਨਾ। ਕਹਿੰਦੇ ਇਹ ਤਾਂ ਬੜੀ ਹੈਰਾਨੀ ਵਾਲੀ ਬਾਤ ਹੈ, ਕਿਵੇਂ ਹੋ ਸਕਦਾ ਹੈ? ਪਰ ਗੁਰੂ ਘਰ ਦੇ ਵਿੱਚ ਅਸੰਭਵ ਨਾਮ ਦਾ ਸ਼ਬਦ ਨਹੀਂ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਅਸੰਭਵ ਨਾਮ ਦਾ ਸ਼ਬਦ ਨਹੀਂ ਹੈ ਵੀ ਨਹੀਂ ਹੋ ਸਕਦਾ, ਕੁਝ ਵੀ ਹੋ ਸਕਦਾ। ਜਿਹਨੂੰ ਲੋਕ ਕਹਿੰਦੇ ਨਾ ਅਸੰਭਵ ਹੈ, ਇਹ ਨਹੀਂ ਹੋ ਸਕਦਾ, ਗੂੰਗਾ ਨਹੀਂ ਬੋਲ ਸਕਦਾ, ਇੱਕ 1.25 ਲੱਖ ਨਾਲ ਨਹੀਂ ਲੜ ਸਕਦਾ, ਪਾਤਸ਼ਾਹ ਨੇ ਉਸ ਅਸੰਭਵ ਨੂੰ ਸੰਭਵ ਕਰਕੇ ਵਿਖਾਇਆ। ਸਮਰੱਥ ਦਾ ਮਤਲਬ ਹੀ ਹੈ ਵੀ ਕੁਝ ਵੀ ਕਰ ਸਕਦਾ ਹੋਵੇ, ਜਿਹਦੇ ਕੋਲ ਕੁਝ ਵੀ ਕਰਨ ਦੀ ਪਾਵਰ ਹੋਵੇ। ਸਮਰੱਥ ਪਰਮੇਸ਼ਰ ਹੈ, ਗੁਰੂ ਘਰ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਪਰਮੇਸ਼ਰ ਨੇ, ਅਤੇ ਪਰਮੇਸ਼ਰ ਲਈ ਕੀ ਅਸੰਭਵ ਹੈ ਭਾਈ, ਜਿਹੜੇ ਕੱਖ ਦੇ ਫੋਰ 'ਚ ਸ੍ਰਿਸ਼ਟੀ ਬਣਾ ਕੇ ਰਚ ਕੇ ਖਤਮ ਕਰਨ ਦੀ ਸਮਰੱਥਾ ਰੱਖਦੇ ਹੈ, ਉਹਨਾਂ ਲਈ ਇਹਨਾਂ ਤੁਰਕਾਂ ਦਾ, ਮਲੇਛਾਂ ਦਾ ਰਾਜ ਖਤਮ ਕਰਨਾ ਕਿਹੜਾ ਔਖਾ ਸੀ? ਪਰ ਉਦੋਂ ਉਹਨਾਂ ਰਾਜਿਆਂ ਨੂੰ ਨਹੀਂ ਸਮਝ ਆ ਰਹੀ। ਇਹ ਗੱਲ ਚੰਦੂ ਦੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਲੋਕ ਨਹੀਂ ਸੀ ਸਮਝ ਰਹੇ ਵੀ ਚੰਦੂ ਨੂੰ ਕਿਵੇਂ ਮਾਰਨਗੇ ਗੁਰੂ ਹਰਗੋਬਿੰਦ ਸਾਹਿਬ, ਹਿੰਦੁਸਤਾਨ ਦੇ ਬਾਦਸ਼ਾਹ ਦਾ ਦੀਵਾਨ ਆ ਉਹ, ਪਰ ਸਤਿਗੁਰਾਂ ਨੇ ਕਰਕੇ ਵਿਖਾਇਆ। ਹੁਣ ਇਹ ਪਹਾੜੀ ਰਾਜੇ ਕਹਿ ਰਹੇ ਨੇ ਵੀ ਇਹ ਕਿਵੇਂ ਹੋ ਸਕਦਾ, ਬੜੇ ਹੈਰਾਨੀ ਦੇ ਨਾਲ ਇਹ ਵਿਚਾਰਾਂ ਕਰਦੇ ਹਨ।
ਰੰਗ ਅਜਾਇਬ ਕੀ ਕਰ ਬਾਤ,
ਭਾਵ ਗੁਰੂ ਜੀ ਤਾਂ ਬੜੇ ਉੱਚੇ ਅਜਾਇਬ ਹੀ ਗੱਲਾਂ ਕਰ ਰਹੇ ਹਨ।
ਪਇਓ ਗੁਰੂ ਕੁਛ ਔਰੇ ਪਾਤ,
ਜਦੋਂ ਪਹਿਲਾਂ ਆਉਂਦੇ ਸੀ ਗੁਰੂ ਜੀ ਕੋਲ ਤੇ ਹੁਣ ਆਏ ਅੱਜ, ਤੇ ਹੋਰ ਹੀ ਤਰ੍ਹਾਂ ਦੇ ਤੌਰ ਨੇ ਗੁਰੂ ਸਾਹਿਬ ਦੇ। ਪਹਿਲਾਂ ਨਾਲੋਂ ਹੁਣ ਮਹਾਰਾਜ ਜੀ ਦੇ ਤੌਰ ਤਰੀਕੇ ਹੋਰ ਹੀ ਨਜ਼ਰ ਆ ਰਹੇ ਨੇ, ਕੁਝ ਨਵਾਂ ਹੀ ਰੂਪ, ਨਵਾਂ ਹੀ ਰੰਗ, ਨਵਾਂ ਹੀ ਜਲਾਲ ਨਜ਼ਰ ਆ ਰਿਹਾ।
ਦੋਹਰਾ ਜਥਾ ਤਨੀ ਨਿਜ ਦਰਬ ਕੋ ਸਾਧਨ ਸੋਧਨ ਕੀਨ।
ਜਿਵੇਂ ਕੋਈ ਧਨੀ ਬੰਦਾ ਹੁੰਦਾ ਨਾ, ਸ਼ਾਹੂਕਾਰ ਧਨਵਾਨ, ਉਹ ਆਪਣੇ ਪੈਸੇ ਦੇ ਸਾਰੇ ਸਾਧਨਾਂ ਦੀ ਸੋਧ ਕਰਕੇ ਵੇਖਦਾ ਵੀ ਕਿੱਥੋਂ ਪੈਸਾ ਆ ਰਿਹਾ, ਕਿੱਥੇ ਜਾ ਰਿਹਾ, ਕਿੰਨਾ ਆ ਰਿਹਾ, ਪਿਛਲੇ ਸਾਲ ਕਿੰਨਾ ਸੀ, ਇਸ ਸਾਲ ਕਿੰਨਾ, ਅਗਲੇ ਸਾਲ ਕਿੰਨਾ ਹੋਵੇਗਾ। ਧਨੀ ਬੰਦਾ ਇਹ ਸਾਰੀਆਂ ਗੱਲਾਂ ਦੀ ਵਿਚਾਰ ਕਰਦਾ ਵੀ ਕਿਸੇ ਜਗ੍ਹਾ ਤੋਂ ਕੋਈ ਘਾਟਾ ਤਾਂ ਨਹੀਂ ਪੈ ਰਿਹਾ, ਕਿਤੇ ਕੋਈ ਕਮੀ ਤਾਂ ਨਹੀਂ, ਕਿਤੇ ਕੋਈ ਜਿਹੜੇ ਕੰਮ ਧੰਦੇ ਚੱਲ ਰਹੇ ਨੇ ਉਹਦੇ ਵਿੱਚ ਊਣਤਾਈ ਤਾਂ ਨਹੀਂ ਆਈ। ਧਨਵਾਨ ਬੰਦਾ ਆਪਣੀਆਂ ਸਾਰੇ ਜਿੰਨਾ ਵੀ ਉਹਦਾ ਆਲੇ ਦੁਆਲੇ ਉਹਦਾ ਪਸਾਰਾ ਪਸਰਿਆ ਹੁੰਦਾ, ਉਹ ਇਕੱਲੀ ਇਕੱਲੀ ਗੱਲ ਨੂੰ ਧਿਆਨ ਨਾਲ ਹਰ ਵੇਲੇ ਵਿਚਾਰਦਾ। ਹਾਂਜੀ,
ਘਾਟ ਬਾਡ ਕੋ ਸਮਝ ਕੇ ਕਹੂੰ ਲੀਨ ਕਹੂੰ ਦੀਨ।
ਉਹ ਸਾਰਾ ਘਾਟਾ ਵਾਧਾ ਚੰਗੀ ਤਰ੍ਹਾਂ ਵਿਚਾਰਦਾ ਵੀ ਕਿੱਥੇ ਦਿੱਤੇ ਨੇ, ਕਿੱਥੋਂ ਲਏ ਨੇ, ਕਿੱਥੇ ਕਿੰਨੇ ਦਿੱਤੇ ਨੇ, ਕਿੰਨੇ ਦੇਣੇ ਚਾਹੀਦੇ ਸੀ। ਧਨੀ ਬੰਦਾ ਇਕੱਲੀ ਇਕੱਲੀ ਗੱਲ ਦੀ ਵਿਚਾਰ ਕਰਦਾ। ਹਾਂਜੀ,
ਚੌਪਈ ਤਿਉਂ ਕਲਗੀਧਰ ਲੱਗੇ ਸੰਭਾਰਨ।
ਕਲਗੀਧਰ ਜੀ ਨੇ ਵੀ ਹੁਣ ਵਿਚਾਰ ਕੀਤੀ ਵੀ ਸੰਗਤ ਕੋਲੋਂ ਦਸਵੰਧ ਦੀ ਮਾਇਆ ਆਉਂਦੀ ਹੈ, ਪਿਛਲੇ ਸਾਲਾਂ ਨਾਲੋਂ ਹੁਣ ਦੇ ਸਾਲਾਂ ਦੇ ਵਿੱਚ ਫਰਕ ਵੇਖੀਏ, ਕੀ ਫਰਕ ਹੈ, ਕਿੰਨੀ ਸੰਗਤ ਆਈ, ਕਿੰਨੀ ਗਈ, ਉਹਦੇ ਕੋਲੋਂ ਕਿੰਨਾ ਧਨ ਆਇਆ, ਇਹ ਵੀ ਗੁਰੂ ਘਰ ਦੇ ਵਿੱਚ ਵੀ ਤਾਂ ਹਿਸਾਬ ਕਿਤਾਬ ਹੋਣਾ ਚਾਹੀਦਾ, ਬੇਹਿਸਾਬਾ ਤਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਮਸੰਦ ਖੋਟੀ ਬਿਰਤੀ ਦੇ ਨਾਲ ਕਰਤੂਤਾਂ ਕਰ ਰਹੇ ਸੀ, ਹੁਣ ਉਹ ਕਾਬੂ ਕਰਨੇ ਸੀ ਮਹਾਰਾਜ ਨੇ, ਮਸੰਦ ਪ੍ਰਥਾ ਖਤਮ ਕਰਨੀ ਸੀ, ਉਹਦੇ ਲਈ ਲੀਲਾ ਰਚ ਰਹੇ ਨੇ ਕਲਗੀਧਰ ਜੀ, ਹਿਸਾਬ ਕਿਤਾਬ ਬੁਲਾ ਕੇ ਪੁੱਛ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ ਕਿ ਜਿਵੇਂ ਮਸੰਦਾਂ ਨੂੰ ਮਹਾਰਾਜ ਜੀ ਦੰਡ ਦੇ ਰਹੇ ਨੇ, ਉਹਨਾਂ ਦੀ ਖੋਟ ਪ੍ਰਗਟ ਕਰ ਰਹੇ ਨੇ, ਉਹ ਸਮੇਂ ਸਮੇਂ ਨਾਲ ਆਉਣ ਵਾਲੇ ਸਮੇਂ 'ਚ ਪ੍ਰਸੰਗ ਆਪ ਜੀ ਸਰਵਣ ਕਰੋਗੇ। ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇਖੇ ਮਾਂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸੀ,
ਹੇ ਪੂਰਨ ਹੇ ਸਰਬਮ,
ਦੁਖ ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੀਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਕੀ ਸਦਾ ਬਬੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓਣ ਹਾਰੇ,
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਹੇ ਠਾਕੁਰ ਹੋਂ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋ,
ਆਏ ਪ੍ਰਭ ਸ਼ਰਣਾਗਤੇ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਓਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇਵੰਦੇ,
ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇਵੰਦੇ,
ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।